ਪ੍ਰੋਗਰਾਮ ਪੇਸ਼ ਕਰਦੇ ਹਾਂ। ਸਟੇਸ਼ਨ ਦੀ ਆਈਡੀ ਦਾ ਸਮਾਂ ਹੋ ਗਿਆ, ਸਟੇਸ਼ਨ ਦੀ ਆਈਡੀ ਲੈ ਲਈਏ ਅਤੇ ਉਸ ਤੋਂ ਬਾਅਦ ਵਾਪਸ ਪਰਤਦੇ ਹਾਂ ਪੰਜਾਬ ਨਾਲ ਵੀ ਜੁੜਾਂਗੇ। ਔਰ ਇੱਕ ਮੇਰਾ ਕੁਐਸਚਨ ਹੈ ਤੁਹਾਨੂੰ ਕਿ ਜਦੋਂ ਕਿਤੇ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਇਤਿਹਾਸ ਤੋਂ ਅਸੀਂ ਇਤਿਹਾਸ ਦੇ ਉੱਤੇ ਕੋਈ ਕਾਲ ਨਹੀਂ ਕਰਦੇ ਜਾਂ ਫਿਰ ਅਸੀਂ ਇਤਿਹਾਸ ਤੋਂ ਬੜੇ ਕੋਰੇ ਜਿਹੇ ਹੋ ਗਏ ਹਾਂ, ਕਿਉਂ? ਇਹਦੇ ਬਾਰੇ ਜੇਕਰ ਕੋਈ ਸਾਡਾ ਸੋਤਾ ਦੱਸਣਾ ਚਾਹੇ ਤਾਂ ਜ਼ਰੂਰ।
You are listening to WTOR 770 AM, Youngstown, Toronto.
मेयर पैट्रिक ब्राउन और काउंसिल के मेम्बरान आपको कम्युनिटी इफ्तार के लिए दावत देते हैं बरोज जुमेरात 21 अप्रैल शाम 7 बजे। इस महफिल का इनेकाद कैन विलहंस स्क्वायर ब्रैम्पटन में होने जा रहा है। इफ्तार के बाद एक बेहतरीन प्रोग्राम में जरूर शिरकत कीजिए और मज़ीद मालूमात के लिए brampton.ca/ramadan पर विजिट कीजिए।
इस हफ्ते इफ्तार रेडी करें बड़ी सेविंग्स के साथ। फूड बेसिक्स में आए और पाए गेल्डा नूर राइस 6.99, हैंड्स और खास दही सीडर हलाल और सीडर फिनिश या योगर्ट 1.99। लो हो गई इफ्तार रेडी और लो हो गई सेविंग्स। फूड बेसिक्स, वेयर यू ऑलवेज गेट मोर फॉर लेस।
Asking you to wipe a tear and put a smile upon those who need it most. I'm asking you to be that hero, and especially when it's zakatable, and indeed you can give from that charity, the sadaqah.
Please do support this effort of Indus Hospital.
Donate to Indus Hospital and Health Network today so we can continue our mission of providing free medical care across Pakistan.
To donate, call 289-309-3895 or online at indushospital.ca.
CIBC Global Money Transfer ke saath apne parivar ko zyada se zyada khushiyan dein. CIBC Global Money Transfer ki $0 transfer fees ka fayda uthaein aur apne parivar tak pahunchayein aur bhi zyada paise. Aaj hi cibc.com/gmtevent par jayein aur promo code GMTEvent ke saath apne pehle transfer par $300 tak wapis paayein. Shartein aur CIBC foreign exchange rates lagu.
ਬਿਲਕੁਲ,
ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
Walk-in homeopath clinic in Brampton, North America di sab to vadh experienced homeopathy cho ik KD homeopathy, 40 saal to vadh da tajruba, Kuldeep Hitkar, Purusha, mahilawa ate bachchan diyan har tarah diyan chhotiyan to leke gambhir bimariyan de ilaaj vich mahir, homeopath of Canada de college naal registered homeopath, anxiety, depression to leke thyroid, migraine, menopause, valan da chadna, paar vadhna ya katna, asthma, epilepsy, arthritis, high blood pressure, ya fir acne di samasya, har bimari da ilaj hafte de 7 din khulla. Call Kuldeep Hitkar 647-818-0055.
ਬੜਾ ਢਲਾਇਆ ਮੂੰਹ ਸੁੱਟੀ ਬੈਠਾ, ਕੀ ਗੱਲ ਆ? ਕੀ ਚੱਛਾ ਯਾਰ, ਐਡੇ ਪੈਸੇ ਕੋਈ ਤੇ ਪਤਾ ਨਹੀਂ ਜਾਂਦਾ, ਕਿੱਧਰ ਜਾਦੇ ਬਚਦਾ ਨਹੀਂ ਕੁਝ,
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ, ਟੈਕਸ ਸੇਵ ਕਰ ਲਾ, RRSP TFS ਚ ਸੇਵ ਕਰ ਲਾ, ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ।
ਤੈਨੂੰ ਬੜਾ ਪਤਾ ਓਏ,
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ।
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ?
ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ, ਸਾਰਾ ਕੁਝ ਕਰ ਦਿੰਦੇ ਆ, ਟੈਕਸ ਫਾਈਲ ਵੀ ਕਰਦੇ ਆ।
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ 416-271-4877 ਤੇ ਸੰਪਰਕ ਕਰੋ। ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ, ਜ਼ਿਆਦਾ ਜਾਣਕਾਰੀ ਦੇ ਲਈ 416-271-4877।
ਪ੍ਰੋਗਰਾਮ ਖਬਰਸਾਰ ਦੇ ਸੈਕਿੰਡ ਆਵਰ 'ਚ ਤੁਹਾਡਾ ਸਭ ਦਾ ਨਿੱਘਾ ਸਵਾਗਤ। ਸੋ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੈਂ ਕੁਝ ਮਿੰਟ ਲਈ ਮਨਨ ਗੁਪਤਾ ਜੀ ਦੇ ਨਾਲ ਗੱਲਬਾਤ ਕਰਾਂਗਾ। ਟਰੱਕ ਵਰਲਡ ਇੱਕ ਬਹੁਤ ਹੀ ਵੱਡਾ ਟਰੱਕ ਸ਼ੋਅ ਹੁੰਦਾ ਜਿਹੜਾ ਕਿ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ। ਇਹਦੇ ਲਈ ਮਨਨ ਗੁਪਤਾ ਜੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ। ਔਰ ਤੁਸੀਂ ਟਰੱਕ ਵਰਲਡ ਦੀ ਜਿਹੜੀ ਐਡਵਰਟਾਈਜ਼ਮੈਂਟ ਹੈ ਲਗਾਤਾਰ ਸੁਣਦੇ ਆ ਰਹੇ ਹੋ, ਇੰਟਰਨੈਸ਼ਨਲ ਸੈਂਟਰ ਦੇ ਵਿੱਚ ਇਹ ਹੋਣਾ, ਔਰ ਇਹਦਾ ਡਿਟੇਲ ਥੋੜ੍ਹਾ ਜਿਹਾ ਅਸੀਂ ਮਨਨ ਗੁਪਤਾ ਜੀ ਤੋਂ ਜਾਣਾਂਗੇ। ਮਨਨ ਗੁਪਤਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ, ਥੈਂਕ ਯੂ ਵੈਰੀ ਮਚ। ਖਬਰਸਾਰ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਸਾਰੇ ਹੀ ਲਿਸਨਰਸ ਭਾਈਚਾਰੇ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ।
ਸਤਿ ਸ਼੍ਰੀ ਅਕਾਲ ਜੀ। ਔਰ ਬੜੇ ਲੰਬੇ ਸਮੇਂ ਤੋਂ ਤੁਹਾਡੀਆਂ ਤਿਆਰੀਆਂ ਚੱਲਦੀਆਂ ਆ ਰਹੀਆਂ ਨੇ, ਕੱਲ੍ਹ ਤੋਂ ਇੰਟਰਨੈਸ਼ਨਲ ਸੈਂਟਰ ਦੇ ਵਿੱਚ ਟਰੱਕ ਪਹੁੰਚਣੇ ਜਿਹੜੇ ਸ਼ੁਰੂ ਹੋ ਗਏ ਸੀਗੇ, ਸਟਾਲ ਆਲਰੇਡੀ ਲੱਗ ਚੁੱਕੇ ਆ। ਥੋੜ੍ਹਾ ਜਿਹਾ ਅੱਖੀਂ ਡਿੱਠਾ ਹਾਲ ਦੱਸੋਗੇ ਇਸ ਸਮੇਂ ਇਸ ਟਰੱਕ ਵਰਲਡ ਸ਼ੋਅ ਦਾ?
ਬਿਲਕੁਲ ਜੀ, ਅੱਖਾਂ ਦੇਖਾ ਹਾਲ ਮੈਂ ਬਿਲਕੁਲ ਦੱਸ ਰਿਹਾ ਕਿ ਇਸ ਵੇਲੇ VIP ਬ੍ਰੇਕਫਾਸਟ ਚੱਲ ਰਿਹਾ ਹੈ ਜਿਹਦੇ ਵਿੱਚ ਓਨਟੈਰੀਓ ਟਰਕਿੰਗ ਐਸੋਸੀਏਸ਼ਨ ਦੇ ਸਟੀਵਨ ਲੈਸਕਾਉਸਕੀ ਆਪਣੀ ਸਪੀਚ ਦੇ ਰਹੇ ਨੇ। 10 ਵਜੇ ਸ਼ੋਅ ਪਬਲਿਕਲੀ ਖੁੱਲ ਜਾਣਾ ਹੈ ਅੱਜ, ਕੱਲ੍ਹ ਔਰ ਪਰਸੋਂ। ਵੀਰਵਾਰ ਔਰ ਸ਼ੁੱਕਰਵਾਰ ਵਾਲੇ ਦਿਨ ਟਾਈਮਿੰਗ ਹੈਗੇ ਨੇ 10 ਤੋਂ 6, ਔਰ ਸ਼ਨੀਵਾਰ ਸਿੰਸ ਫੈਮਿਲੀ ਡੇ ਹੈ ਉਸ ਦਿਨ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ। ਇੰਟਰਨੈਸ਼ਨਲ ਸੈਂਟਰ ਗਰੇਵਾਲ ਸਾਹਿਬ ਬਹੁਤ ਹੀ ਕਨਵੀਨੀਅੰਟਲੀ ਲੋਕੇਟਡ ਸੈਂਟਰ ਹੈਗਾ, ਟ੍ਰੇਡ ਸ਼ੋਅ ਜਿੱਥੇ ਲੱਗਦੇ ਨੇ, ਏਅਰਪੋਰਟ ਔਰ ਡੈਰੀ ਦੀ ਨੁੱਕਰ ਹੈ, ਫ੍ਰੀ ਖੁੱਲੀ ਡੁੱਲੀ ਪਾਰਕਿੰਗ ਹੈ ਔਰ ਫ੍ਰੀ ਟਿਕਟਾਂ ਦਾ ਅਸੀਂ ਇੰਤਜ਼ਾਮ ਭਾਈਚਾਰੇ ਲਈ ਕਰ ਦਿੱਤਾ ਹੈ। ਤੁਸੀਂ ਆ ਕੇ ਸਿਰਫ ਰਜਿਸਟ੍ਰੇਸ਼ਨ ਟੇਬਲ ਤੇ ਰੋਡ ਟੂਡੇ ਦਾ ਪ੍ਰੋਮੋ ਕੋਡ ਕਹਿਣਾ ਔਰ ਤੁਹਾਡੇ $20 ਬਚ ਜਾਣਗੇ। 4 ਲੱਖ ਸਕੇਅਰ ਫਿੱਟ ਤੋਂ ਜ਼ਿਆਦਾ ਜਗ੍ਹਾ ਇਸ ਵੇਲੇ ਬੁੱਕ ਹੋ ਚੁੱਕੀ ਹੈ, 400 ਦੇ ਕਰੀਬ ਕੰਪਨੀਜ਼ ਜਿਹਦੇ ਵਿੱਚ ਹਾਇਰਿੰਗ ਤੋਂ ਲੈ ਕੇ ਹਰ ਮੇਕ ਔਰ ਮਾਡਲ ਦਾ ਟਰੱਕ, ਟ੍ਰੇਲਰ ਔਰ ਇਹਦੇ ਨਾਲ ਨਾਲ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦਾ ਸਟਾਫ, ਇਲੈਕਟ੍ਰੋਨਿਕ ਲੌਗਿੰਗ ਡਿਵਾਈਸਿਸ ਦੀ ਕਿਹੜੀਆਂ ਚੇਂਜਿਸ ਆ ਰਹੀਆਂ ਨੇ, ਕੀ ਕੁਝ ਇਸ ਇੰਡਸਟਰੀ ਦੇ ਨਾਲ ਨਵੀਆਂ ਆ ਰਹੀਆਂ, ਸਾਰੀਆਂ ਅਨਾਊਂਸਮੈਂਟਸ ਅੱਜ ਤੁਹਾਨੂੰ ਦੇਖਣ ਨੂੰ ਮਿਲਣਗੀਆਂ 3 ਦਿਨ, ਵੀਰਵਾਰ, ਸ਼ੁੱਕਰਵਾਰ ਔਰ ਸ਼ਨੀਵਾਰ ਵਾਲੇ ਦਿਨ। ਸੋ ਟਰੱਕ ਵਰਲਡ ਸ਼ੋਅ ਕੈਨੇਡਾ ਦਾ ਨੈਸ਼ਨਲ ਟਰੱਕ ਸ਼ੋਅ ਮਾਲਟਨ ਮਿਸੀਸਾਗਾ ਵਿੱਚ ਧੂਮਾ ਪਾਉਣ ਲਈ ਪਹੁੰਚ ਚੁੱਕਾ ਹੈ
ਜੀ। ਅੱਛਾ, ਇਹਦੇ ਚ ਕੀ ਜ਼ਿਆਦਾ ਫੋਕਸ ਜਿਹੜੇ ਨਵੇਂ ਟਰੱਕ ਆ ਰਹੇ ਨੇ, ਨਵੇਂ ਮਾਡਲ ਆ ਰਹੇ ਨੇ, ਉਹਨਾਂ ਦੇ ਉੱਤੇ ਹੋਵੇਗਾ, ਜਾਂ ਫਿਰ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਚੇਂਜਸ ਆ ਰਹੀਆਂ ਨੇ, ਟਰੱਕਿੰਗ ਇੰਡਸਟਰੀ ਨਾਲ ਜੋਬ ਸੰਬੰਧੀ ਸਟਾਲਸ ਹੋਣਗੇ, ਇਹਦਾ ਥੋੜਾ ਜਿਹਾ ਡਿਟੇਲ ਦਿਓ ਸਾਨੂੰ।
ਬਿਲਕੁਲ ਗਰੇਵਾਲ ਸਾਹਿਬ, ਬੜਾ ਵਧੀਆ ਸਵਾਲ ਤੁਹਾਡਾ। ਦੇਖੋ, ਟਰੱਕਿੰਗ ਇੰਡਸਟਰੀ ਵਿੱਚ ਬਹੁਤ ਕੁਝ ਬਦਲ ਰਿਹਾ, ਸੋ ਹਰ ਮੇਕ ਔਰ ਮਾਡਲ ਦਾ ਇੱਥੇ ਟਰੱਕ ਤਾਂ ਹੈਗਾ ਹੀ ਹੈਗਾ। ਜਿਸ ਵੇਲੇ ਅਸੀਂ ਟਰੱਕ ਦੀ ਗੱਲ ਕਰਦੇ ਹਾਂ ਤੇ ਓਬਵੀਅਸਲੀ ਜਿਹੜੀ ਨਵੀਂ ਟੈਕਨੋਲੋਜੀ ਆ ਰਹੀ ਹੈ, ਇਲੈਕਟ੍ਰਿਕ ਟਰੱਕਸ ਆਉਣ ਵਾਲੇ ਦਿਨਾਂ ਵਿੱਚ ਬੜੇ ਪਾਪੂਲਰ ਹੋ ਜਾਣੇ ਨੇ, ਉਹਨਾਂ ਦੀ ਇੱਥੇ ਸ਼ਮੂਲੀਅਤ ਹੈਗੀ ਹੈ। ਤੁਸੀਂ ਜੋਬ ਫੇਅਰ ਦੀ ਗੱਲ ਕੀਤੀ, ਬਹੁਤ ਬਿਲਕੁਲ ਜੀ, 60 ਦੇ ਕਰੀਬ ਜਿਹੜੀਆਂ ਕੰਪਨੀ ਸਿਰਫ ਰਿਕਰੂਟ ਕਰਨ ਲਈ ਆ ਰਹੀਆਂ ਨੇ, ਉਹਨਾਂ ਲਈ ਹਾਲ 4 ਦੇ ਵਿੱਚ ਰਿਕਰੂਟਰਸ ਉਹ ਉੱਥੇ ਅਵੇਲੇਬਲ ਨੇ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ। ਸਿਮਿਲਰਲੀ ਜਿਹੜੇ ਕਾਇਦੇ ਕਾਨੂੰਨ ਬਦਲ ਰਹੇ ਨੇ, 1 ਜਨਵਰੀ 2023 ਤੋਂ ਇਲੈਕਟ੍ਰੋਨਿਕ ਲੌਗਿੰਗ ਡਿਵਾਈਸਿਸ ਮੈਂਡੇਟਰੀ ਹੋਣ ਜਾ ਰਹੇ ਨੇ, ਐਨਫੋਰਸਮੈਂਟ ਉਹਨਾਂ ਦੀ ਪੂਰੇ ਕੈਨੇਡਾ ਭਰ ਦੇ ਵਿੱਚ, ਉਹਨੂੰ ਲੈ ਕੇ MTO ਦਾ ਸਟਾਫ, ਟਰਾਂਸਪੋਰਟ ਕੈਨੇਡਾ ਦਾ ਸਟਾਫ। ਔਰ ਇੱਕ ਬੜੀ ਇੰਪੋਰਟੈਂਟ ਗੱਲ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਟਰੱਕਿੰਗ ਇੰਡਸਟਰੀ ਦੇ ਵਾਸਤੇ ਬਹੁਤ ਸਾਰੀਆਂ ਗ੍ਰਾਂਟਸ ਔਰ ਫੰਡਿੰਗ ਓਪਰਚੁਨਿਟੀ ਮੌਜੂਦ ਨੇ ਫੈਡਰਲ ਸਰਕਾਰ, ਪ੍ਰੋਵਿੰਸ਼ਲ ਸਰਕਾਰਾਂ ਵੱਲੋਂ, ਜਿਹਦਾ ਕਈ ਵਾਰ ਸਾਡਾ ਭਾਈਚਾਰਾ ਫਾਇਦਾ ਨਹੀਂ ਉਠਾ ਪਾਉਂਦਾ। ਸੋ ਉਹਦੀ ਵੀ ਜਾਣਕਾਰੀ ਲੈਣ ਲਈ ਤੁਹਾਨੂੰ ਇੱਥੇ ਪਹੁੰਚਣਾ ਪਏਗਾ। ਫ੍ਰੀ ਸੈਮੀਨਾਰਜ਼ ਲੱਗ ਰਹੇ ਨੇ, ਨੌਲੇਜ ਸੈਮੀਨਾਰਜ਼ ਨੇ, A to Z ਹਰ ਜਾਣਕਾਰੀ, ਚਾਹੇ ਤੁਸੀਂ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਹੋ ਜਾਂ ਜੁੜਨਾ ਚਾਹੁੰਦੇ ਹੋ, ਇਸ ਮੌਕੇ ਨੂੰ ਬਿਲਕੁਲ ਨਾ ਗਵਾ ਜੀ।
ਅੱਛਾ, ਇਹਦੇ ਚ ਇਟਸ ਨਾਟ ਓਨਲੀ ਜਸਟ ਫੋਰ ਪੰਜਾਬੀ ਕਮਿਊਨਿਟੀ, ਇਹਦੇ ਚ ਹਰ ਤਰ੍ਹਾਂ ਦੇ, ਹਰ ਕਮਿਊਨਿਟੀ ਦੇ ਲੋਕ ਜਿਹੜੇ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਨੇ ਉਹ ਸ਼ਾਮਲ ਹੋਣਗੇ?
ਬਿਲਕੁਲ, ਡੈਫੀਨੇਟਲੀ ਜੀ, ਕੈਨੇਡਾ ਦਾ ਨੈਸ਼ਨਲ ਟਰੱਕ ਸ਼ੋਅ ਹੈ, ਸੋ ਟਰੱਕਿੰਗ ਇੰਡਸਟਰੀ ਦਾ ਹਰ ਭਾਈਚਾਰਾ, ਚਾਹੇ ਉਹ ਪੰਜਾਬੀ ਕਮਿਊਨਿਟੀ ਹੈ ਚਾਹੇ ਕੋਈ ਮੇਨ ਸਟ੍ਰੀਮ ਕਮਿਊਨਿਟੀ ਹੈ, ਇਟਸ ਅ ਸ਼ੋਅ ਫਾਰ ਦ ਐਂਟਾਇਰ ਟਰੱਕਿੰਗ ਇੰਡਸਟਰੀ, ਇਸ ਲਈ ਇਹਨੂੰ ਕੈਨੇਡਾ ਦਾ ਨੈਸ਼ਨਲ ਟਰੱਕ ਸ਼ੋਅ ਕਿਹਾ ਜਾਂਦਾ ਜੀ।
ਜੀ, ਬੜੀ ਮਿਹਰਬਾਨੀ ਅਮਨ ਜੀ, ਕੁਛ ਹੋਰ ਇਸ ਦੇ ਬਾਰੇ ਚ ਕਹਿਣਾ ਚਾਹੋ?
ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੁਹਾਡਾ, ਖਬਰਸਾਰ ਰੇਡੀਓ ਦੇ ਥਰੂ ਤੁਸੀਂ ਇਸ ਸ਼ੋਅ ਦੀ ਚਰਚਾ ਘਰ ਘਰ ਪਹੁੰਚਾਉਣ ਦੇ ਵਿੱਚ ਸਹਿਯੋਗ ਦਿੱਤਾ, ਔਰ ਉਮੀਦ ਕਰਦੇ ਹਾਂ ਕਿ ਤੁਹਾਡਾ ਵੀ ਚੱਕਰ ਇੱਥੇ ਅੱਜ ਕੱਲ੍ਹ ਜਾਂ ਪਰਸੋਂ ਦੇ ਦੌਰਾਨ ਜ਼ਰੂਰ ਲੱਗੇਗਾ। ਟਰੱਕਿੰਗ ਇੰਡਸਟਰੀ ਨੂੰ ਕਰੀਬ ਤੋਂ ਦੇਖਣ ਦਾ, ਸਮਝਣ ਦਾ ਜਿਹੜਾ ਇੱਕ ਉਪਰਾਲਾ ਅਸੀਂ ਕੀਤਾ, ਉਹਦੇ ਲਈ ਤੁਹਾਡਾ ਸਭ ਦਾ ਸਹਿਯੋਗ ਦੇਣ ਲਈ ਬਹੁਤ ਬਹੁਤ ਸ਼ੁਕਰੀਆ।
ਬਿਲਕੁਲ,
416-451-0040 ਮੇਰਾ ਡਾਇਰੈਕਟ ਟੈਲੀਫੋਨ ਨੰਬਰ ਹੈ, ਕਿਸੇ ਨੂੰ ਕੋਈ ਵੀ ਦਿੱਕਤ ਆ ਰਹੀ ਹੋਵੇ ਤੇ ਮੈਨੂੰ ਇਸ ਨੰਬਰ ਤੇ ਕਾਲ ਜਾਂ ਟੈਕਸਟ ਮੈਸੇਜ ਕਰ ਸਕਦੇ ਨੇ। ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।
ਥੈਂਕ ਯੂ ਜੀ, ਧੰਨਵਾਦ। ਜੁੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ 8 ਤੋਂ ਲੈ ਕੇ 10 ਵਜੇ ਤੱਕ। ਆਓ ਹੁਣ ਥੋੜਾ ਜਿਹਾ ਪੰਜਾਬ ਦੇ ਨਾਲ ਜੁੜਦੇ ਹਾਂ, ਰਵੀ ਜੀ ਮੇਰੇ ਨਾਲ ਇਸ ਸਮੇਂ ਜੁੜੇ ਹੋਏ ਨੇ। ਰਵੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸ਼ੁਕਰੀਆ ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਔਰ ਤੁਹਾਨੂੰ ਪੂਰੇ ਸਟਾਫ ਨੂੰ ਔਰ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ।
ਜੀ, ਸਤਿ ਸ਼੍ਰੀ ਅਕਾਲ ਰਵੀ ਜੀ। ਸੋ ਆਓ ਪਹਿਲਾਂ ਕਿਹੜੇ ਕਿਹੜੇ ਮੋਟੇ ਇਸ਼ੂ ਨੇ ਜਿਹੜੇ ਇਸ ਸਮੇਂ ਸਾਡੇ ਦੇਸ਼ ਦੇ ਵਿੱਚ ਚੱਲ ਰਹੇ ਨੇ, ਚਾਹੇ ਉਹ ਭਾਰਤ 'ਚ ਚਾਹੇ ਉਹ ਪੰਜਾਬ ਦੇ ਵਿੱਚ, ਜਿਨ੍ਹਾਂ ਦਾ ਜ਼ਿਕਰ ਅੱਜ ਤੁਸੀਂ ਕਰਨਾ ਚਾਹੋਗੇ?
ਦੇਖੋ, ਮੈਂ ਪੰਜਾਬ ਦੇ 2-3 ਮਸਲੇ ਨੇ ਜਿਹੜੇ ਅੱਜ ਮੇਰਾ ਖਿਆਲ ਸਾਨੂੰ ਪ੍ਰਾਇਓਰਟੀ ਤੇ ਉਹਨਾਂ ਤੇ ਚਰਚਾ ਕਰਨੀ ਬਣਦੀ ਹੈ, ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਲਗਾਤਾਰ ਕਿ ਪੰਜਾਬ ਦਾ ਮੁੱਖ ਚਿਹਰਾ ਕਾਂਗਰਸ ਦਾ ਕਿਵੇਂ ਬਣਿਆ ਜਾਵੇ। ਅੱਜ ਉਹ ਗਵਰਨਰ ਸਾਹਿਬ ਨੂੰ ਮਿਲੇ ਨੇ ਜੀ, ਔਰ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਹੈ, ਉਹਦੇ ਵਿੱਚ ਕੀ ਕੁਝ ਦਰਜ ਕਰਕੇ ਦਿੱਤਾ ਉਹਦੇ ਤੇ ਆਪਾਂ ਚਰਚਾ ਕਰ ਲਾਂਗੇ। ਦੂਜੇ ਪਾਸੇ ਸੁਨੀਲ ਜਾਖੜ ਸਾਹਿਬ ਹੋਰਾਂ ਦਾ ਜੋ ਲਗਾਤਾਰ ਰੌਲਾ ਚੱਲ ਰਿਹਾ ਕਿ ਉਹਨਾਂ ਨੇ ਦਲਿਤ ਸਮਾਜ ਦੇ ਬਾਰੇ ਗਲਤ ਟਿੱਪਣੀ ਕੀਤੀ ਸੀ, ਉਸ ਤੇ ਵੀ ਅਪਡੇਟ ਹੈਗਾ, ਉਹਦੇ ਤੇ ਵੀ ਗੱਲ ਕਰ ਲਾਂਗੇ। ਦੂਜਾ, ਕਿਸਾਨਾਂ ਦੀ ਫੜੋ ਫੜੀ ਲਗਾਤਾਰ ਜਾਰੀ ਹੈ ਜੀ, ਗ੍ਰਿਫਤਾਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਕਰਜ਼ੇ ਨੂੰ ਲੈ ਕੇ, ਉਹਦੇ ਬਾਰੇ ਵੀ ਕਾਫੀ ਵੱਡੀ ਚਰਚਾ ਜਿਹੜੀ ਪੰਜਾਬ ਦੇ ਵਿੱਚ ਹੈ। ਸਾਰੀਆਂ ਸਿਆਸੀ ਪਾਰਟੀਆਂ ਇਸ ਤੇ ਆਪਣਾ ਪ੍ਰਤੀਕਰਮ ਵੀ ਦੇ ਰਹੀਆਂ, ਔਰ ਕਈ ਸਾਲਾਂ ਬਾਅਦ ਅਜਿਹੀ ਕਾਰਵਾਈ ਹੋ ਰਹੀ ਹੈ, ਮਾਨ ਸਰਕਾਰ ਦੇ ਵਿੱਚ ਹੋ ਰਹੀ ਹੈ, ਤਾਂ ਇਹ ਵੀ ਇੱਕ ਚਰਚਾ ਦਾ ਵਿਸ਼ਾ ਹੈ ਜੀ।
ਜੀ, ਸੋ ਇਹ ਤੋਂ ਇਲਾਵਾ
ਦੇਖੋ ਪ੍ਰੋਪਰ ਵੇਰਵਾ ਤਾਂ ਨਹੀਂ ਹੈ, ਪਰ ਇਸ ਗੱਲ ਦੀ ਚਰਚਾ ਜ਼ਰੂਰ ਹੈ ਪੰਜਾਬ ਦੇ ਵਿੱਚ ਕਿ ਪ੍ਰਧਾਨ ਮੰਤਰੀ ਸਾਹਿਬ ਔਰ ਗ੍ਰਹਿ ਮੰਤਰੀ ਸਾਹਿਬ ਇਸ ਸਮਾਗਮ ਤੇ ਬੋਲੇ ਨੇ, ਸਿੱਖਿਆਵਾਂ ਤੇ ਚੱਲਣ ਦੀ ਗੱਲ ਕੀਤੀ ਹੈ ਗ੍ਰਹਿ ਮੰਤਰੀ ਸਾਹਿਬ ਨੇ, ਔਰ ਖਾਸ ਕਰਕੇ ਇਹ ਵੀ ਕਿਹਾ ਹੈ ਕਿ ਹਿੰਦੂ ਸਮਾਜ ਦੇ ਲਈ ਬਹੁਤ ਵੱਡੀ ਦੇਣ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ, ਔਰ ਇਸ ਗੱਲ ਦੀ ਚਰਚਾ ਪੰਜਾਬ ਦੇ ਵਿੱਚ ਜ਼ਰੂਰ ਹੈ ਕਿ ਕੋਸ਼ਿਸ਼ ਭਾਜਪਾ ਦੀ ਲਗਾਤਾਰ ਹੈ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨੂੰ ਟ੍ਰਿਬਿਊਟ ਕਰਦਿਆਂ ਇਹ ਪ੍ਰੋਗਰਾਮ ਕਰਵਾਇਆ ਗਿਆ, ਔਰ ਪੰਜਾਬ ਦੇ ਵਿੱਚ ਚਰਚਾ ਜ਼ਰੂਰ ਹੈ ਕਿ ਭਾਜਪਾ ਲਗਾਤਾਰ ਕੋਸ਼ਿਸ਼ ਦੇ ਵਿੱਚ ਹੈ ਕਿ ਪੰਜਾਬ ਦੀ ਸਿੱਖ ਕਮਿਊਨਿਟੀ ਹੈ ਜਿਹੜੀ ਉਹਨੂੰ ਕਿਸੇ ਵੀ ਤਰੀਕੇ ਖੁਸ਼ ਕੀਤਾ ਜਾਵੇ
ਜੀ। ਔਰ ਬੋਰਿਸ ਜੌਨਸਨ ਭਾਰਤ ਦੇ ਦੌਰੇ ਦੇ ਉੱਤੇ ਨੇ, ਇੰਗਲੈਂਡ ਦੇ ਪ੍ਰਾਈਮ ਮਿਨਿਸਟਰ, ਉਹਦੇ ਬਾਰੇ ਚ ਕੋਈ ਖਾਸ ਉਹਨਾਂ ਦੇ ਇਸ ਦੌਰੇ ਦਾ ਮਕਸਦ?
ਹੈਲੋ,
ਹਾਂਜੀ ਹਾਂਜੀ, ਬੋਰਿਸ ਜੌਨਸਨ ਭਾਰਤ ਦੇ ਦੌਰੇ ਦੇ ਉੱਤੇ ਨੇ, ਦੋ ਰੋਜ਼ਾ ਉਹਨਾਂ ਦਾ ਦੌਰਾ ਹੈ, ਕੀ ਉਹ ਸਿਰਫ ਭਾਰਤ ਦੇ ਸਾਊਥ ਜਾਂ ਫਿਰ ਦਿੱਲੀ ਤੱਕ ਹੀ ਜਾਣਗੇ, ਦਰਬਾਰ ਸਾਹਿਬ ਅੰਮ੍ਰਿਤਸਰ ਆ ਰਹੇ ਨੇ, ਜਾਂ ਫਿਰ ਉਹਨਾਂ ਦਾ ਇਸ ਦੌਰੇ ਦਾ ਕੋਈ ਮਕਸਦ, ਇਸ ਦੇ ਬਾਰੇ ਚ ਕੋਈ ਹੈ ਜਾਣਕਾਰੀ?
ਦੇਖੋ ਇਹ ਜਾਣਕਾਰੀ ਵੀ ਆਪਾਂ ਸਾਂਝੀ ਕਰ ਲਾਂਗੇ, ਪਰ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਜਿਹੜੀਆਂ ਦਿੱਲੀ ਦਾ ਸਲਾਮ ਏਰੀਆ ਜੀ, ਸਲਾਮ ਏਰੀਏ ਦੇ ਵਿੱਚ ਜਿੱਥੋਂ ਉਹਨਾਂ ਦਾ ਕਾਫਲਾ ਗੁਜ਼ਰਨਾ ਹੈ ਉਹਦੇ ਆਲੇ ਦੁਆਲੇ ਚਿੱਟੇ ਪਰਦੇ ਲਾ ਦਿੱਤੇ ਗਏ ਹੈ, ਇਹ ਖ਼ਬਰਾਂ ਕਾਫੀ ਵਾਇਰਲ ਨੇ
ਜੀ।
ਉਹਨਾਂ ਨੇ ਭਾਰਤ ਆਉਣਾ ਚੰਗੀ ਗੱਲ ਹੈ, ਸਾਡੇ ਦੇਸ਼ ਦੇ ਲਈ ਕੋਈ ਚੰਗਾ ਅਨਾਊਂਸਮੈਂਟ ਵੀ ਕਰਕੇ ਜਾ ਸਕਦੇ ਆ, ਸਾਡੇ ਸੰਬੰਧ ਠੀਕ ਹੋ ਸਕਦੇ ਆ, ਪਰ ਜਿਹੜੀ ਇਹ ਸਾਰੀਆਂ ਚੀਜ਼ਾਂ ਨੇ ਇਹ ਸਾਡੇ ਲਈ ਬੜੀਆਂ, ਸਾਡੇ ਦੇਸ਼ ਦੀ ਸਰਕਾਰ ਦੇ ਲਈ ਬੜੀਆਂ ਜਾਣੀ ਸ਼ਰਮਨਾਕ ਚੀਜ਼ਾਂ ਨੇ ਕਿ ਤੁਹਾਨੂੰ ਆਪਣੀ ਨਾਕਾਮੀ ਇਸ ਤਰੀਕੇ ਦੇ ਨਾਲ ਛੁਪਾਉਣੀ ਪੈ ਰਹੀ ਹੈ, ਫੋਟੋ ਵਾਇਰਲ ਹੋ ਰਹੀਆਂ ਨੇ ਗਰੇਵਾਲ ਸਾਹਿਬ
ਜੀ। ਸੋ ਕੀ ਉਹ ਭਾਰਤ ਨੂੰ ਕਨਵਿੰਸ ਕਰਨ ਦੇ ਲਈ ਆ ਰਹੇ ਨੇ ਕਿ ਤੁਸੀਂ ਰਸ਼ੀਆ ਦੇ ਨਾਲ ਆਪਣੇ ਲਿੰਕ ਇੰਨੇ ਕਲੋਜ਼ ਨਾ ਰੱਖੋ, ਰਸ਼ੀਆ ਤੋਂ ਥੋੜਾ ਪਾਸੇ ਹਟੋ ਔਰ ਵੈਸਟ ਦੇ ਨਾਲ ਰਲ ਕੇ ਚੱਲੋ, ਕੀ ਇਸ ਦੀ ਕੋਈ ਡਿਟੇਲ?
ਨਹੀਂ, ਇਸ ਦੀ ਡਿਟੇਲ ਪੂਰੀ ਨਹੀਂ ਮੈਂ ਸਾਂਝੀ ਕਰ ਪਾਊਂਗਾ ਜੀ, ਕਿਉਂਕਿ ਪੰਜਾਬ ਦੇ ਵਿੱਚ ਮਸਲੇ ਅੱਜ ਦੋ ਤਿੰਨ ਇਸ ਤਰੀਕੇ ਦੇ ਸੀਗੇ ਜਿਹਦੇ ਤੇ ਅਸੀਂ ਸਾਰਾ ਦਿਨ ਲੱਗੇ ਰਹੇ।
ਰਵੀ ਜੀ, ਮੈਨੂੰ ਇਹ ਗੱਲ ਦੱਸੋ, ਆਪਾਂ ਉਹਦਾ ਵੈਸੇ ਗੱਲ ਕਰਦੇ ਹਾਂ ਕਿ ਜਿਹੜੇ ਆਪਣੇ ਪੰਜਾਬ ਦੇ ਜਿੰਨੇ ਸੋਸ਼ਲ ਮੀਡੀਆ ਦੇ ਉੱਤੇ ਚੈਨਲ ਚੱਲ ਰਹੇ ਨੇ ਤਾਂ ਜਿਹੜੇ ਮੀਡੀਆ ਉੱਭਰ ਰਹੇ ਨੇ ਉਹ ਸਿੱਧੂ ਜਾਖੜ ਇਹਨਾਂ ਤੋਂ ਉੱਤੇ ਕਿਉਂ ਨਹੀਂ ਉੱਠ ਰਹੇ ਗੇ? ਇਹਨਾਂ ਤੋਂ ਉੱਤੇ ਉੱਠ ਕੇ ਜੋ ਦੇਸ਼ ਦੇ ਵਿੱਚ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦੇ ਬਾਰੇ 'ਚ ਉਹਨਾਂ ਦੀਆਂ ਚਰਚਾਵਾਂ ਨੂੰ ਮੁੱਖ ਖ਼ਬਰ ਕਿਉਂ ਨਹੀਂ ਬਣਾ ਰਹੇ ਗੇ? ਸਿੱਧੂ ਦਾ ਕੀ ਰਾਜਪਾਲ ਨੂੰ ਮਿਲਣਾ ਇਹ ਇਸ ਸਮੇਂ ਅਹਿਮੀਅਤ ਰੱਖ ਰਿਹਾ, ਜਾਂ ਫਿਰ ਬੋਰਿਸ ਜੌਨਸਨ ਦਾ ਭਾਰਤੀ ਦੌਰਾ ਉਹ ਅਹਿਮੀਅਤ ਰੱਖ ਰਿਹਾ, ਜਾਂ ਫਿਰ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਉਹ ਅਹਿਮੀਅਤ ਰੱਖ ਰਿਹਾ? ਜਿੰਨੇ ਸਾਡੇ ਇਸ ਸਮੇਂ ਨਵੇਂ ਉੱਠ ਰਹੇ ਮੀਡੀਆ ਨੇ ਇਹ ਕਿਉਂ ਇੱਕ ਇਸੇ ਦਾਇਰੇ ਦੇ ਵਿੱਚ ਹੀ ਘੁੰਮੀ ਜਾ ਰਹੇ ਨੇ? ਸਿੱਧੂ ਜਾਖੜ ਸੁਖਬੀਰ ਬਾਦਲ ਅਤੇ ਜਿਹੜੀ ਲੋਕਲ ਸਿਆਸਤ ਆ ਜਿਹੜੀ ਉਸ ਦੇ ਦੁਆਲੇ ਹੀ ਘੁੰਮੇ ਜਾ ਰਹੇ ਨੇ?
ਦੇਖੋ ਜਿੰਨੀ ਕੁ ਜਾਣਕਾਰੀ ਮੈਂ ਸਾਂਝੀ ਕਰ ਸਕਦਾ ਜਾਂ ਜਿੰਨੀ ਕੁ ਜਾਣਕਾਰੀ ਮੈਨੂੰ ਹੈ ਜੀ, ਉਹ ਇਹੋ ਹੀ ਹੈ ਕਿ ਕੋਈ ਵੀ ਜਦੋਂ ਚੈਨਲ ਜਦੋਂ ਲਾਂਚ ਹੁੰਦਾ ਹੈ ਉਹਦਾ ਇੱਕ ਮਕਸਦ ਹੁੰਦਾ ਕਿ ਪੰਜਾਬ ਦੀ ਸਿਆਸਤ ਦੇ ਆਲੇ ਦੁਆਲੇ ਰਹਿਣਾ ਔਰ ਉਸ ਤਰ੍ਹਾਂ ਦੀ ਆਪਣੀ ਇੱਕ ਆਡੀਅੰਸ ਤਿਆਰ ਕਰਨੀ ਹੈ। ਦੂਜੀ ਗੱਲ, ਜਿਹੜੀਆਂ ਇਸ ਤਰ੍ਹਾਂ ਦੀਆਂ ਨੈਸ਼ਨਲ ਖ਼ਬਰਾਂ ਨੇ ਉਹ ਪੰਜਾਬ ਦਾ ਮੀਡੀਆ ਬਹੁਤ ਘੱਟ ਚੱਕਦਾ ਹੈ। ਇਹਦਾ ਮਕਸਦ ਇਹੋ ਹੀ ਹੁੰਦਾ ਹੈ ਕਿ ਪੰਜਾਬ ਦੀ ਜਿਹੜੀ ਆਡੀਅੰਸ ਜੁੜੀ ਹੁੰਦੀ ਹੈ ਉਹਨੂੰ ਬਹੁਤਾ ਕੋਈ ਲੈਣ ਦੇਣ ਨਹੀਂ ਹੁੰਦਾ ਨੈਸ਼ਨਲ ਖ਼ਬਰਾਂ ਦੇ ਨਾਲ। ਇਹ ਉਹ ਗੱਲ ਜਾਣੀ ਇਹ ਪ੍ਰਤੱਖ ਹੈ ਕਿ ਇੱਕ ਪਾਸੇ ਅਸੀਂ ਜੌਨਸਨ ਹੋਰਾਂ ਦੀ ਖ਼ਬਰ ਕਰ ਦਿਆਂਗੇ ਜਾਂ ਨੈਸ਼ਨਲ ਕੋਈ ਹੋਰ ਖ਼ਬਰ ਕਰ ਦਿਆਂਗੇ, ਦੂਜੇ ਪਾਸੇ ਪੰਜਾਬ ਦੇ ਸਿੱਧੂ ਤੇ ਜਾਖੜ ਦੀ ਗੱਲ ਕਰ ਦਿਆਂਗੇ ਤਾਂ ਵੱਧ ਤੋਂ ਵੱਧ ਲੋਕ ਲੋਕਲ ਖ਼ਬਰ ਦੇ ਨਾਲ ਜੁੜਦੇ ਆ। ਮੇਰਾ ਖਿਆਲ ਇਹ ਸਭ ਤੋਂ ਵੱਡਾ ਕਾਰਨ ਹੈ।
ਜਿਹੜਾ ਮੀਡੀਆ ਦਾ ਮਕਸਦ ਇਸ ਸਮੇਂ ਪੰਜਾਬ ਦੇ ਦਾ ਉਹ ਇਹ ਮਕਸਦ ਹੈ ਕਿ ਜਿਹੜਾ ਲੋਕ ਸੁਣਨਾ ਜਾਣਨਾ ਚਾਹੁੰਦੇ ਨੇ ਉਹ ਵੱਧ ਤੋਂ ਵੱਧ ਦਿੱਤਾ ਜਾਵੇ, ਅਤੇ ਜਿਹੜਾ ਤੁਹਾਨੂੰ ਜਿਹੜੇ ਪੱਤਰਕਾਰਤਾ ਦੇ ਤੌਰ ਦੇ ਉੱਤੇ ਜਰਨਲਿਸਟ ਨੂੰ ਲੱਗਦੀ ਚੰਗੀ ਗੱਲ ਕਿ ਆਹ ਜ਼ਰੂਰ ਲੋਕਾਂ ਤੱਕ ਪਹੁੰਚਦੀ ਹੋਣੀ ਚਾਹੀਦੀ ਹੈ, ਲੋਕ ਸੁਣਨ ਭਾਵੇਂ ਨਾ ਸੁਣਨ, ਉਹਦੇ 'ਚ ਜ਼ਿਆਦਾ ਇੰਟਰਸਟ ਨਹੀਂ। ਜ਼ਿਆਦਾ ਇੰਟਰਸਟ ਹੈ ਕਿ ਲੋਕ ਕਿਸ ਚੀਜ਼ ਨੂੰ ਜ਼ਿਆਦਾ ਚੱਕਦੇ ਨੇ, ਪਿੱਕ ਕਰਦੇ ਨੇ, ਜਿਹਦੇ 'ਤੇ ਵੱਧ ਚਰਚਾ ਕਰਦੇ ਨੇ।
ਬਿਲਕੁਲ ਹੈ, ਔਰ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਵੀ ਹੈ, ਕਈ ਵਾਰ ਜਰਨਲਿਸਟ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਣੇ ਪੱਧਰ 'ਤੇ ਕੋਈ ਚੀਜ਼ ਤਾਂ ਉਸ ਨੂੰ ਮਨਾ ਵੀ ਹੋ ਜਾਂਦਾ ਹੈ, ਉਸ ਨੂੰ ਰੋਕਿਆ ਵੀ ਜਾਂਦਾ ਹੈ, ਕਈ ਵਾਰ ਉਹ ਸਟੋਰੀ ਹੁੰਦੀ ਵੀ ਨਹੀਂ, ਕੀਤੀ ਵੀ ਨਹੀਂ ਜਾਂਦੀ, ਤੁਸੀਂ ਵੀ ਮੀਡੀਆ ਅਦਾਰੇ ਦੇ ਨਾਲ
ਜਿਹੜੇ ਪ੍ਰੋਡਿਊਸਰ ਨੇ ਜਿਹੜੇ ਜਿਹੜੇ ਓਨਰਸ ਨੇ ਉਹਨਾਂ ਦੀ ਇਹ ਗੱਲ ਹੁੰਦੀ ਹੈ ਕਿ ਤੱਤੀ ਖਬਰ ਲਾਓ, ਐਸੀ ਖਬਰ ਲਾਓ ਜਿਹੜੀ ਲੋਕਾਂ 'ਚ ਵੱਧ ਚਰਚਾ ਹੋਵੇ, ਨਾ ਕਿ ਐਸੀ ਖਬਰ ਲੈ ਕੇ ਆਓ। ਜਿਵੇਂ ਹੁਣ ਗੀਤਾਂ ਦੀ ਆਪਾਂ ਗੱਲ ਕਰਦੇ ਰਹਿੰਦੇ ਹਾਂ ਕਿ ਗੀਤ ਜਿਹੜੇ ਨੇ ਉਹ ਜ਼ਿਆਦਾਤਰ ਗਾਇਕ ਉਹੀ ਗਾਉਂਦੇ ਨੇ ਜਿਨ੍ਹਾਂ ਦੇ ਵਿੱਚ ਕੁਛ ਐਸਾ ਹੋਵੇ ਅਤੇ ਉਹ ਵਾਇਰਲ ਹੋਵੇ, ਅਤੇ ਜਿਹਦੇ 'ਚ ਕੋਈ ਚੰਗਾ ਹੋਵੇ ਉਹ ਵਾਇਰਲ ਨਹੀਂ ਹੁੰਦਾ ਗਾ, ਅਤੇ ਉਹਨੂੰ ਜਿਹੜੀਆਂ ਕੰਪਨੀਆਂ ਉਹ ਵੀ ਗੀਤ ਨਹੀਂ ਕਰਦੀਆਂ ਗੀਆਂ। ਸੋ ਲੋਕਾਂ ਦਾ ਤੁਸੀਂ ਸਮਝਦੇ ਹੋ ਕਿ ਲੋਕਾਂ ਦਾ ਕਨਰਸ ਹੈ ਉਹ ਵਿਗੜਿਆ ਹੋਇਆ, ਜਾਂ ਫਿਰ ਜਿਹੜੇ ਉੱਤੇ ਇਹ ਸਾਰੀਆਂ ਚੀਜ਼ਾਂ ਪਰੋਸਣ ਵਾਲੇ ਨੇ ਉਹਨਾਂ ਦਾ ਇੰਟਰਸਟ ਵਿਗੜਿਆ ਹੋਇਆ?
ਦੇਖੋ, ਮੈਂ ਜਿਸ ਮੀਡੀਆ ਅਦਾਰੇ ਦੇ ਨਾਲ ਜੁੜਿਆ ਹੋਇਆ ਗਰੇਵਾਲ ਸਾਹਿਬ
ਜੀ,
ਦਾ ਅਨਮਿਊਟ ਹੈ, ਦਾ ਅਨਮਿਊਟ ਜਿੰਨੇ ਲੋਕ ਸਾਨੂੰ ਸੁਣ ਵੀ ਰਹੇ ਨੇ, ਮੈਂ ਉਹਨਾਂ ਦੇ ਵੀ ਧਿਆਨ 'ਚ ਲਿਆਉਣਾ ਚਾਹੁੰਦਾ ਹੈ ਕਿ ਅਸੀਂ, ਸਾਡਾ ਅਦਾਰਾ ਦੋ ਚੀਜ਼ਾਂ 'ਤੇ ਕੰਮ ਕਰਦਾ। ਇੱਕ, ਸਾਡੀਆਂ ਸਪੈਸ਼ਲ ਸਟੋਰੀਜ਼ ਹੁੰਦੀਆਂ ਜਿਹੜੀਆਂ ਕਦੇ ਕਿਸੇ ਨੇ ਵਿਚਾਰੀਆਂ ਨਹੀਂ, ਕਦੇ ਕਿਸੇ ਨੂੰ ਪਤਾ ਨਹੀਂ ਹੈਗਾ, ਚਾਹੇ ਸਾਡੀ ਵਿਰਾਸਤ ਦੇ ਨਾਲ ਜੁੜੀਆਂ ਹੋਈਆਂ, ਕਿਸੇ ਖਾਸ ਪਰਸਨੈਲਿਟੀ ਦੇ ਨਾਲ ਜੁੜੀਆਂ, ਕਿਸੇ ਬੰਦੇ ਦੀ ਜ਼ਿੰਦਗੀ ਦੇ ਨਾਲ ਜੁੜੀਆਂ, ਉਹ ਜ਼ਿਆਦਾਤਰ ਚੈਨਲ ਦਾ ਆਧਾਰ ਉਹਨਾਂ 'ਤੇ ਹੈ। ਦੂਜੇ ਪਾਸੇ ਹੈਗੀ ਹੈ ਨਿਊਜ਼, ਇੱਕ ਨਿਊਜ਼ ਦਾ ਪੈਰਲਰ ਸਾਡਾ ਪੈਟਰਨ ਚੱਲਦਾ, ਔਰ ਦੋ ਪੇਜ ਨੇ ਸਾਡੇ ਜਿਹੜੇ ਚੱਲ ਰਹੇ ਨੇ, ਦਾ ਅਨਮਿਊਟ ਸਪੈਸ਼ਲ ਔਰ ਦਾ ਅਨਮਿਊਟ। ਹੁਣ ਜਿਹੜਾ ਸਪੈਸ਼ਲ ਹੈ ਉਹਦੇ 'ਤੇ ਖਾਸ ਸਟੋਰੀਆਂ ਹੁੰਦੀਆਂ। ਹੁਣ ਜੇ ਅਸੀਂ ਕੰਪੈਰੀਜ਼ਨ ਦੀ ਗੱਲ ਕਰੀਏ ਤਾਂ ਅਸੀਂ ਪਹਿਲਾਂ ਹੀ, ਸਾਡਾ ਅਦਾਰਾ ਕਹਿੰਦਾ ਹੈ ਕਿ ਕਦੇ ਵਿਊ ਦੀ ਭੀੜ 'ਚ ਨਹੀਂ ਖੜੇ ਹੁੰਦੇ ਅਸੀਂ, ਜਦੋਂ ਸਾਡੀ ਚੀਜ਼ ਕਿਸੇ ਨੂੰ ਚੰਗੀ ਲੱਗੂ ਘੱਟੋ ਘੱਟ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਦੇਖੇ, ਚਾਹੇ ਉਹ 10 ਦੇ ਵਿੱਚੋਂ ਸਾਡਾ ਇੱਕੋ ਹੀ ਕੋਈ ਵੀਵਰ ਹੋਵੇ। ਜਿਹੜੀ ਚੀਜ਼ ਅਸੀਂ ਸਪੈਸ਼ਲ, ਮਤਲਬ 2-4 ਦਿਨਾਂ ਦੇ ਵਿੱਚ ਜਿਹੜੀ ਸਟੋਰੀ ਤਿਆਰ ਕਰਕੇ ਲਿਆਂਦੀ ਜਾਂਦੀ ਹੈ ਔਰ ਉਹਨੂੰ ਐਡਿਟ ਹੋਣ 'ਤੇ 2 ਦਿਨ ਲੱਗਦੇ ਆ ਜਨਾਬ, ਉਹਦੇ ਜਿਹੜੇ ਵਿਊ ਨੇ ਸਾਡੇ ਪੇਜ 'ਤੇ ਉਹ ਇੱਕ ਕਰੰਟ ਕੀਤੀ ਗਈ ਖਬਰ ਤੋਂ 4 ਗੁਣਾ ਥੱਲੇ ਹੁੰਦੇ ਆ। ਜਾਣੀ ਇੱਕ ਖਬਰ ਅਸੀਂ 4 ਦਿਨ ਦੇ ਵਿੱਚ ਤਿਆਰ ਕਰ ਰਹੇ ਹਾਂ ਇੱਕ ਸਟੋਰੀ, ਔਰ 2 ਦਿਨ ਉਹਨੂੰ ਐਡਿਟ ਹੋ ਕੇ ਤਿਆਰ ਹੋਣ ਤੇ ਲੱਗ ਰਹੇ ਆ, ਔਰ ਇੱਕ ਖਬਰ ਬ੍ਰੇਕਿੰਗ ਆ ਰਹੀ ਹੈ ਸਾਡੇ ਕੋਲੇ, ਅਸੀਂ ਬ੍ਰੇਕਿੰਗ ਕਰਕੇ 5 ਮਿੰਟ 'ਚ ਚੜਾ ਦਿੰਦੇ ਹਾਂ, ਉਹਦੇ ਵਿਊ ਜਿਹੜੇ ਨੇ ਉਹ 4 ਗੁਣਾ ਵੱਧ ਮਿਲਣਗੇ ਸਾਨੂੰ, ਸਾਡੀ 4 ਦਿਨਾਂ ਦੀ ਮਿਹਨਤ ਵਾਲੀ ਦੇ ਵਿਊ ਘੱਟ ਮਿਲਣਗੇ। ਇਹ ਕਾਰਨ ਹੈਗਾ, ਇਹ ਹੈ ਕਿਸੇ ਵੀ ਮੀਡੀਆ ਅਦਾਰੇ ਦੇ ਵਿੱਚ ਕਿਤੇ ਵੀ, ਕਿਉਂਕਿ ਆਡੀਅੰਸ ਜੋ ਚਾਹੁੰਦੀ ਹੈ, ਕੋਸ਼ਿਸ਼ ਵੀ ਹੁੰਦੀ ਹੈ ਅਦਾਰੇ 'ਤੇ ਵੀ ਉਹ ਕੀਤਾ ਜਾਵੇ, ਪਰ ਇਹ ਸੱਚਾਈ ਹੈ, ਤੁਸੀਂ ਵੀ ਮੀਡੀਆ ਦੇ ਨਾਲ ਜੁੜੇ ਹੋ, ਇਹ ਸੱਚਾਈ ਹੈ ਜੀ।
ਆਲਰਾਈਟ, ਹੋਲਡ ਕਰੋ, ਸਾਡੇ ਨਾਲ ਕਾਲਰ ਨੇ ਇੱਕ, ਦੇਖਦੇ ਕੀ ਕਹਿਣਾ ਚਾਹੁੰਦੇ ਆ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ, ਗੁੱਡ ਮਾਰਨਿੰਗ।
ਜੈਰ ਸਾਹਿਬ, ਗੁੱਡ ਮਾਰਨਿੰਗ।
ਅੱਛਾ, ਰਵੀ ਜੀ ਨੂੰ ਇਹ ਪੁੱਛਣਾ ਕਿ ਬੋਰਿਸ ਜੌਨਸਨ ਸਾਹਿਬ ਆਏ ਨੇ, ਉਹ ਦੋ ਮਕਸਦ ਹੈ ਉਹਨਾਂ ਦੇ? ਤੁਸੀਂ ਬਿਲਕੁਲ ਸਹੀ ਕਿਹਾ ਸੀ ਕਿ ਉਹ ਇੰਡੀਆ ਤੇ ਪ੍ਰੈਸ਼ਰ ਪਾਉਣਾ ਚਾਹੁੰਦੇ ਆ ਕਿ ਬਈ ਤੁਸੀਂ ਰਸ਼ੀਆ ਤੋਂ ਆਪਣਾ ਕਿਹੜਾ ਥੋੜਾ ਜਿਹਾ ਡਿਸਟੈਂਟ ਹੈ ਉਹ ਰੱਖੋ, ਕਿਉਂਕਿ ਇੰਡੀਆ ਨੇ 4-5-6 ਦਿਨ ਤੋਂ ਮੈਡੀਸਨ ਏਡ ਕਿਹੜੀ ਹੈ, ਹੋਰ ਬਹੁਤ ਸਾਰੀਆਂ ਹੋਰ ਹਿਊਮੈਨਟੇਰੀਅਨ ਦੀ ਜ਼ਰੂਰਤ ਦੀਆਂ ਚੀਜ਼ ਕਿਹੜੀ ਮੈਡੀਸਨ ਏਡ ਹੈਗੀਆਂ, ਉਹ ਯੂਕਰੇਨ ਨੂੰ ਵੀ ਭੇਜੀਆਂ ਤੇ ਰਸ਼ੀਆ ਨੂੰ ਵੀ ਭੇਜੀਆਂ ਹੈ। ਉਹਦੇ ਉੱਤੇ ਪਰਟੀਕੁਲਰਲੀ ਅਮੈਰੀਕਾ ਥੋੜਾ ਜਿਹਾ ਚਿੜ ਗਿਆ, ਔਰ ਅਮੈਰੀਕਾ ਨੇ ਕੱਲ ਕਿਹਾ ਹੈ ਕਿ ਅਸੀਂ G20 ਦੀ ਮੀਟਿੰਗ ਬੁਲਾਉਣੀ ਆ, ਉਹ ਦੇਖਣਾ ਕਿ G20 ਕੰਟਰੀ ਕਿੱਧਰ ਖੜੇ ਆ, ਸਪੈਸ਼ਲ ਮੀਟਿੰਗ ਬੁਲਾਉਣੀ ਆ, ਔਰ ਮੋਦੀ ਸਾਹਿਬ ਨੇ ਉਹਦੇ ਤੇ ਆਪਣਾ ਪ੍ਰਚਾਰ ਰੱਖਿਆ, ਉਹ ਸ਼ਾਇਦ ਉਹਨੂੰ ਅਟੈਂਡ ਨਾ ਕਰਨ, ਆਪਣੇ ਫੋਰਨ ਮਿਨਿਸਟਰ ਨੂੰ ਸ਼ਾਇਦ ਉਹਦੇ ਤੇ ਭੇਜਣਗੇ। ਇਹ ਬਹੁਤ ਇੰਪੋਰਟੈਂਟ ਹੈ। ਔਰ ਇੱਕ ਚੀਜ਼ ਇਹਨਾਂ ਤੋਂ ਹੋਰ ਪੁੱਛਣੀ ਆ, ਮੈਂ ਸਵੇਰੇ ਟਵੀਟ ਦੇਖ ਰਿਹਾ ਸੀ, ਨੋਟੀਫਿਕੇਸ਼ਨ ਪ੍ਰਸ਼ਾਂਤ ਭੂਸ਼ਣ ਦਾ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਕਿਹੜਾ ਮੇਅਰ ਹੈ ਦਿੱਲੀ ਦਾ, ਉਹਨੇ ਕਿਹੜੀ ਹੈ ਨਾ ਕਿ ਸੁਪਰੀਮ ਕੋਰਟ ਦੇ ਆਰਡਰ ਦੀ ਉਲੰਘਣਾ ਕੀਤੀ ਹੈ, ਔਰ ਇਸ ਕਰਕੇ ਉਹ ਰਿਸਪੋਂਸੀਬਲ ਨੇ ਕਿ ਕਿਆ ਉਹ ਕਿੰਨਾ ਡੈਮੇਜ ਹੋਇਆ ਸੁਪਰੀਮ ਕੋਰਟ ਦੇ ਆਰਡਰ ਆਉਣ ਦੇ ਬਾਅਦ, ਉਹ ਖੁਦ ਰਿਸਪੋਂਸੀਬਲ ਨੇ, ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਲਾਇਬਲ ਠਹਿਰਾਇਆ ਜਾ ਸਕਦਾ। ਇਹ ਦੋ ਇਸ਼ੂ ਹੈਗੇ ਨੇ, ਰਵੀ ਸਾਹਿਬ ਦੇਖੋ ਕੀ ਕਹਿੰਦੇ ਆ।
ਥੈਂਕ ਯੂ, ਧੰਨਵਾਦ ਤੁਹਾਡੀ ਗੱਲਬਾਤ ਲਈ। ਔਰ ਬਾਈ ਬਾਈ ਜੀ ਨੇ ਸਾਡੇ ਨਾਲ, ਬਾਈ ਜੀ ਜੀ ਆਇਆਂ ਨੂੰ।
ਹਾਂਜੀ ਜਗਦੀਪ ਜੀ, ਗੁੱਡ ਮਾਰਨਿੰਗ ਜੀ। ਦੇਖੋ ਜੀ, ਰਵੀ ਸਾਹਿਬ ਨੇ ਪਹਿਲੀ ਖਬਰ ਦਿੱਤੀ ਆ ਵੀ ਸਿੱਧੂ ਸਾਹਿਬ ਅੱਜ ਰਾਜਪਾਲ ਕੋਲੇ ਗਿਆ, ਵਫ਼ਦ ਆਪਦੇ ਬੰਦਿਆਂ ਦੇ ਨਾਲ ਗੱਲਬਾਤ ਕਰਕੇ ਆਇਆ ਵੀ ਇਹ ਸਿੱਧੂ ਸਾਹਿਬ ਕੋਈ ਪੰਜਾਬ ਚ ਮੁੱਖ ਅਹੁਦਾ ਭਾਲਦੇ ਆ, ਮੁੱਖ ਅਹੁਦਾ ਤਾਂ ਦੇਖੋ ਹੁਣ ਰਿਹਾ ਹੀ ਨੀ ਕੋਈ, ਵਿਰੋਧੀ ਧਿਰ ਦੇ ਨੇਤਾ ਤਾਂ ਬਣ ਨੀ ਸਕਦੇ, ਹਾਰੇ ਹੋਏ ਸੀਗੇ ਇਹ, ਤੇ ਹੁਣ ਪ੍ਰਧਾਨਗੀ ਵੀ ਚਲੀ ਗਈ ਇਹਨਾਂ ਕੋਲੋਂ, ਹੋਰ ਸਾਰਾ ਕੁਛ, ਹੁਣ ਮੁੱਖ ਉਹਦਾ ਰਹਿ ਕੀ ਗਿਆ, ਮੁੱਖ ਮੰਤਰੀ ਦਾ ਰਹਿ ਗਿਆ ਉਹੋ ਜਿਹਾ, ਪਤਾ ਨੀ ਕੀ ਬਣਨਾ ਵਾ। ਇਹ ਆਪਦੇ ਕੋਲ ਕੱਲ ਵੀ ਮੈਂ ਕਿਹਾ ਵੀ ਤੁੱਕੇ ਨਾ ਲਾਇਆ ਕਰੋ ਤੁਸੀਂ, ਸਿੱਧੂ ਸਾਹਿਬ ਨੂੰ ਪੁੱਛ ਲੈਣ ਵੀ ਭਾਈ ਤੂੰ ਕਾਹਦੇ ਕਰਦਾ, ਹਾਂ ਤੈਨੂੰ ਕੀ ਚਾਹੀਦਾ, ਫਿਰ ਸਾਨੂੰ ਦੱਸਣ ਆ ਕੇ। ਇਹ ਮੀਡੀਆ ਬਹੁਤ ਤੁੱਕੇ
ਲਾਉਂਦਾ। ਨਹੀਂ ਨਹੀਂ ਨਹੀਂ, ਕੀ ਦੁਬਾਰਾ ਦੱਸਿਓ ਗੱਲ, ਤੁਸੀਂ ਦੁਬਾਰਾ ਕਰਿਓ ਗੱਲ, ਕੀ ਕਹਿੰਦੇ?
ਹਾਂਜੀ,
ਕੀ ਕਹਿੰਦੇ ਹੋ, ਦੁਬਾਰਾ ਦੱਸਿਓ ਮੈਨੂੰ। ਆਮ ਸੋਰੀ,
ਰਵੀ ਜੀ ਨੇ ਇਹ ਗੱਲ ਕਹੀ ਸੀ ਬਈ ਸਿੱਧੂ ਸਾਹਿਬ ਮੁੱਖ ਉਹਦਾ ਭਰਦਾ ਪੰਜਾਬ ਚ ਤਾਂ ਭੱਜਿਆ ਫਿਰਦਾ ਹੁਣ ਇਹ ਕੰਮ ਕਰਦਾ।
ਹਾਂ
ਬਈ
ਸਿੱਧੂ ਸਾਹਿਬ ਕੋਲੇ ਕੁਛ ਹੁਣ ਕੀ, ਸਿੱਧੂ ਸਾਹਿਬ ਵਰਕਰ ਨੇ ਇੱਕ,
ਫੇਰ ਅਸੀਂ ਕਿਉਂ ਕਹਿੰਦੇ ਹਾਂ ਬਈ ਮੁੱਖ ਉਹਦਾ ਭਰਦਾ
ਭਾਲਦਾ, ਤਾਂ ਹੀ ਤੁਰੇ ਫਿਰਦੇ ਨੇ ਉਹ।
ਨਹੀਂ ਨਹੀਂ ਨਾ ਨਾ ਬਿਲਕੁਲ, ਉਹ ਤਾਂ ਐਕਟਿਵ ਵਰਕਰ
ਗਰੇਵਾਲ ਸਾਹਿਬ, ਮੈਂ ਜਵਾਬ ਦੇਣਾ ਚਾਹੁੰਦਾ ਇਹਦਾ ਕਿ ਸ਼ਾਇਦ ਬਾਈ ਜੀ ਹੋਰੀ ਤੱਤੇ ਪਹਿਲਾਂ ਹੋ ਜਾਂਦੇ ਆ, ਖਬਰ ਪੂਰੀ ਨਹੀਂ ਸੁਣਦੇ। ਮੈਂ ਇਹ ਕਿਹਾ ਸੀ ਕਿ ਮੁੱਖ ਚਿਹਰਾ ਬਣਨਾ ਚਾਹੁੰਦੇ ਆ, ਮੁੱਖ ਚਿਹਰਾ ਤੇ ਮੁੱਖ ਅਹੁਦਾ ਦੋਵਾਂ ਚੀਜ਼ਾਂ ਦੇ ਵਿੱਚ ਬਹੁਤ ਵੱਡਾ ਫਰਕ ਆ ਬਾਈ ਜੀ। ਇਹਨਾਂ ਚੀਜ਼ਾਂ ਨੂੰ ਸਮਝ ਕੇ ਤੁਸੀਂ ਆਪਣੀ ਤਲਖੀ ਦਿਖਾਇਆ ਕਰੋ। ਮੇਰੀ ਰਿਕੁਐਸਟ ਆ ਤੁਹਾਨੂੰ ਕਿ ਚਿਹਰਾ ਬਣਨਾ, ਚਿਹਰਾ ਬਣਨਾ ਤੇ ਅਹੁਦਾ ਲੈਣਾ ਦੋ ਵੱਖੋ ਵੱਖ ਚੀਜ਼ਾਂ ਨੇ।
ਰਵੀ ਸਾਹਿਬ ਠੀਕ ਆ, ਤੁਹਾਡੀ ਗੱਲ ਆ ਗਈ। ਦੇਖੋ ਮੁੱਖ ਚਿਹਰਾ ਤਾਂ ਪਹਿਲਾਂ ਹੀ ਆ ਕਾਂਗਰਸ ਚ, ਨਿੱਤ ਸਾਰੇ ਸਿੱਧੂ ਸਿੱਧੂ ਕਹਿੰਦੇ ਆ, ਮੁੱਖ ਚਿਹਰਾ ਤਾਂ ਹੈਗਾ ਹੀ ਆ ਉਹ। ਹੋਰ ਹੁਣ ਕੀ ਭਾਲ ਲੈ ਤੂੰ ਪਰੇ, ਉਹ ਸਾਰੇ ਤੁਸੀਂ ਸਿੱਧੂ ਦੀ ਖਬਰਾਂ ਚ ਪਹਿਲੇ ਨੰਬਰ ਤੇ ਤੁਸੀਂ ਦਿੱਤੀ ਆ, ਮੁੱਖ ਚਿਹਰਾ ਤਾਂ ਹੈਗਾ ਹੀ ਆ ਉਹ, ਇਹਨੂੰ ਕੋਈ ਡਿਨਾਈ ਨੀ ਕਰ ਸਕਦਾ।
ਚਲੋ ਆਪਾਂ ਸਿੱਧੂ ਦੀਆਂ ਖਬਰਾਂ ਹੀ ਬੰਦ ਕਰ ਦਿੰਦੇ ਆ ਬਾਈ ਜੀ, ਖੁਸ਼ ਹੋ
ਬਾਈ ਜੀ।
ਨਹੀਂ ਮੈਂ ਖਬਰਾਂ ਦਿਓ, ਮੈਂ ਨਹੀਂ ਕਹਿੰਦਾ ਦਿਓ, ਉਹਨੂੰ ਪੁੱਛਤਾ ਲਓ ਵੀ ਤੈਨੂੰ ਕੀ ਚਾਹੀਦਾ।
ਸਿੱਧੂ ਸਾਹਿਬ ਨੂੰ ਇੱਕ ਗੱਲ ਕਹੋ ਫਿਰ, ਤੁਸੀਂ ਕਾਫੀ ਕਰੀਬੀ ਹੋ ਸਿੱਧੂ ਸਾਹਿਬ ਦੇ, ਉਹਨਾਂ ਨੂੰ ਰਾਜਾ ਵੜਿੰਗ ਦੀ ਤਾਜਪੋਸ਼ੀ ਤੇ ਜ਼ਰੂਰ ਆਉਣ।
ਉਹ ਚਲੇ ਗਏ, ਕੱਟ ਗਏ ਨੇ ਜੀ ਉਹ। ਸੋ ਤੁਹਾਨੂੰ ਲੱਗਦਾ ਕਿ ਨਹੀਂ ਆਉਣਗੇ ਉਹ ਤਾਜਪੋਸ਼ੀ ਤੇ, ਰਾਜਾ ਵੜਿੰਗ ਦੀ ਤਾਜਪੋਸ਼ੀ ਤੇ?
ਬਿਲਕੁਲ ਨਹੀਂ ਆਉਣਗੇ ਜੀ, ਬਿਲਕੁਲ ਨਹੀਂ ਆਉਣਗੇ। ਅੱਜ ਸਪਸ਼ਟ ਕਰ ਗਏ ਆ, ਉਸੇ ਪੀਸੀ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਹੀ ਖੜੇ ਸੀਗੇ ਜਦੋਂ ਇਹ ਸਵਾਲ ਸਾਡੇ ਵੱਲੋਂ ਕੀਤਾ ਗਿਆ ਸੀ, ਤਾਂ ਸਿੱਧੂ ਸਾਹਿਬ ਨੇ ਜਵਾਬ ਦੇਣਾ ਵੀ ਇਸ ਨੂੰ ਵਾਜਬ ਨਹੀਂ ਸਮਝਿਆ। ਕੱਲ ਨੂੰ ਬਿਲਕੁਲ ਜਾਣੀ ਨਜ਼ਰ ਨਹੀਂ ਆ ਸਕਦੇ, ਸੰਭਾਵਨਾਵਾਂ ਇਹ ਹੈ, ਇਹ ਸੰਭਾਵਨਾਵਾਂ ਨੇ। ਹਾਲਾਂਕਿ ਰਾਜਾ ਵੜਿੰਗ ਨੇ ਫੋਨ ਜ਼ਰੂਰ ਕੀਤਾ ਹੈ ਸਿੱਧੂ ਸਾਹਿਬ ਨੂੰ ਕਿ ਕੱਲ ਨੂੰ ਸ਼ਾਮਲ ਹੋਵੋ, ਪਰ ਜਿਸ ਤਰੀਕੇ ਦੇ ਨਾਲ ਉਹ ਬਿਹੇਵ ਕਰ ਰਹੇ ਨੇ, ਜਿਸ ਦਿਨ ਤੋਂ ਵੜਿੰਗ ਹੋਰੀ ਪ੍ਰਧਾਨ ਬਣੇ ਨੇ, ਉਸ ਤੋਂ ਸੰਭਾਵਨਾਵਾਂ ਬਹੁਤ ਘੱਟ ਹੈ। ਪੂਰੇ ਮੀਡੀਆ ਦੇ ਵਿੱਚ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਕੱਲ ਨੂੰ ਇਸ ਤਾਜਪੋਸ਼ੀ ਦੇ ਵਿੱਚ ਨਹੀਂ ਪਹੁੰਚਣਗੇ।
ਠੀਕ ਹੈ, ਔਰ ਕੀ ਜਿਹੜੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ ਇਹਨਾਂ ਨੇ, ਕੀ ਉਹਨਾਂ ਨੂੰ ਕਿਹਾ ਆ?
ਦੇਖੋ ਮੁੱਖ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਨਹੀਂ ਰਿਹਾ, ਕਾਨੂੰਨ ਵਿਵਸਥਾ ਵਿਗੜੀ ਜਾਂਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਠੀਕ ਤਰੀਕੇ ਜਾਣੀ ਰਿਪ੍ਰੈਜੈਂਟ ਨਹੀਂ ਕਰ ਪਾ ਰਹੀ। ਦੂਜੇ ਪਾਸੇ ਉਹਨਾਂ ਨੇ ਜੋ ਵਾਅਦੇ ਕੀਤੇ ਹੈ ਪੰਜਾਬ ਦੇ ਨਾਲ, ਉਹਨਾਂ ਨੇ ਕਿਹਾ ਹੈ ਕਿ ਉਹ ਵੀ ਪੰਜਾਬ ਦੇ ਨਾਲ ਧੋਖਾ ਹੋ ਰਿਹਾ। ਬਿਜਲੀ ਦੀ ਗੱਲ ਉਹਨਾਂ ਕੀਤੀ ਕਿ ਪਹਿਲਾਂ 300 ਯੂਨਿਟ ਜਾਣੀ 600 ਯੂਨਿਟ ਦੋ ਮਹੀਨਿਆਂ ਦੀ ਦੇਣ ਦੀ ਗੱਲ ਕੀਤੀ ਸੀ, ਔਰ ਕਿਸੇ ਵਿਸ਼ੇਸ਼ ਵਰਗ ਦਾ ਨਾਮ ਨਹੀਂ ਲਿਆ ਸੀ ਕਿ ਅਸੀਂ ਕਿਹਨੂੰ ਦੇਣੀ ਆ, ਸਾਰਿਆਂ ਦੀ ਗੱਲ ਹੋਈ ਸੀ। ਫਿਰ ਉਹਨਾਂ ਨੇ ਐਸਸੀ ਨੂੰ ਵੱਧ ਸਹੂਲਤਾਂ ਦਿੱਤੀਆਂ, ਜਨਰਲ ਨੂੰ ਦਿੱਤੀਆਂ ਨਹੀਂ। ਫਿਰ ਉਹਨਾਂ ਨੇ ਇਸ ਗੱਲ ਤੋਂ ਵੀ ਮੁੱਕਰ ਗਏ, ਫਿਰ ਉਹ ਕਹਿੰਦੇ ਜੀ 1 ਕਿਲੋਵਾਟ ਤੱਕ ਅਸੀਂ ਸਹੂਲਤਾਂ ਦੇਵਾਂਗੇ, ਉਹ ਕਹਿੰਦੇ ਇਹ ਵੀ ਪੰਜਾਬ ਦੇ ਨਾਲ ਧੋਖਾ ਹੈ। ਦੂਜਾ ਉਹ ਕਹਿੰਦੇ ਨੇ ਪੰਜਾਬ ਪੁਲਿਸ ਨੂੰ ਗਲਤ ਤਰੀਕੇ ਨਾਲ ਯੂਜ਼ ਕੀਤਾ ਜਾ ਰਿਹਾ ਹੈ ਕੇਜਰੀਵਾਲ ਹੋਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਥਰੂ, ਇਹ ਵੀ ਇੱਕ ਵੱਡਾ ਮਸਲਾ ਹੈ। ਜਾਣੀ ਉਹਨਾਂ ਨੇ ਤਮਾਮ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਉਸ ਮੈਮੋਰੈਂਡਮ ਦੇ ਵਿੱਚ ਦਰਜ ਕਰਕੇ, ਜੋ ਗਵਰਨਰ ਸਾਹਿਬ ਨੇ ਬਨਵਾਰੀ ਲਾਲ ਪੁਰੋਹਿਤ, ਉਹਨਾਂ ਨੂੰ ਦਿੱਤੀਆਂ। ਜਾਣੀ ਇੱਕ ਕਹਿ ਲਓ ਕਿ ਸੀ ਤਾਂ ਮੀਡੀਆ ਇੰਟਰੈਕਸ਼ਨ ਹੀ, ਉਹਦੇ ਵਿੱਚ ਗਵਰਨਰ ਸਾਹਿਬ ਦਾ ਕਿੱਡਾ ਕੁ ਰੋਲ ਹੋ ਸਕਦਾ। ਮੀਡੀਆ ਇੰਟਰੈਕਸ਼ਨ ਵਾਸਤੇ ਉਹ ਮਿਲੇ ਨੇ, ਮੀਡੀਆ ਦੇ ਵਿੱਚ ਆਇਆ ਵੀ ਆ, ਔਰ ਖਬਰਾਂ ਵੱਡੀਆਂ ਬਣ ਗਈਆਂ ਬਸ
ਜੀ। ਔਰ ਕਾਲਰ ਨੇ ਇੱਕ ਚੜਨਾ, ਉਹਨਾਂ ਨੂੰ ਲੈ ਲਈਏ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ, ਆਪਣੇ ਸ਼੍ਰੀ ਦਿਹਾੜੇ ਦੇ ਉੱਤੇ ਬਹੁਤ ਬਹੁਤ, ਜਿਹੜਾ ਜੋ ਅੱਜ ਦਾ ਦਿਨ ਆ ਇਹ ਮਨੁੱਖਤਾ ਲਈ ਮਹੱਤਤਾ ਦਾ ਦਿਨ ਆ
ਜੀ।
ਤੇ ਇਹਨਾਂ ਨੇ ਦੇਖੋ ਹਰੇਕ ਬੰਦਾ, ਮੈਂ ਵੀ ਤੁਸੀਂ ਵੀ ਸਾਰੇ ਆਪਣੇ ਆਪ ਲਈ ਭੱਜੇ ਮਿੱਠੇ ਫਿਰਦੇ ਰਹਿੰਦੇ ਹਾਂ, ਪਰ ਕੁਛ ਸਾਡੇ ਗੁਰੂ ਸਾਹਿਬਾਨਾਂ ਨੇ ਟੀਚਿੰਗ ਕੀਤੀਆਂ ਵੀ ਭਾਈ ਦੂਜਿਆਂ ਲਈ ਵੀ ਕਰਨਾ ਚਾਹੀਦਾ, ਉਹ ਇੱਕ ਬਹੁਤ ਦੁਨੀਆਂ ਦੇ ਉੱਤੇ ਮੰਨਣ ਯੋਗ ਗੱਲ ਆ। ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦੇ ਉੱਤੇ ਸਾਨੂੰ ਸਾਰਿਆਂ ਬਈ ਅੱਜ ਗੁਰੂ ਸਾਹਿਬ ਦਾ ਮਨਾ ਰਹੇ ਨੇ, ਮਨਾਉਣ ਦੇ ਉੱਤੇ ਜਿੰਨੇ ਵੀ ਜੋ ਵੀ ਜਿਹੜਾ ਵੀ ਬੰਦਾ ਕੰਮ ਇਸ ਲਈ ਕਰ ਰਿਹਾ ਉਹ ਵਧਾਈ ਦਾ ਪਾਤਰ ਆ ਤੇ ਤੁਹਾਨੂੰ ਵੀ ਸਾਰਿਆਂ ਨੂੰ। ਦੂਜਾ ਇੱਕ ਦੂਜੀ ਗੱਲ ਆ, ਮੇਰੇ ਖਾਸ ਆਪਣੇ ਜੀ ਅੱਜ ਆਪਣੇ ਬ੍ਰੈਂਪਟਨ ਦੇ ਵਿੱਚ 3 ਵਜੇ ਸਿੱਖ ਪਲਾਜ਼ਾ ਸੈਰਾਮਨੀ ਹੋਣੀ ਆ ਜੀ, ਤੁਸੀਂ ਕਿਰਪਾ ਕਰਕੇ ਉਹਦੇ ਤੇ ਜਿੰਨੇ ਵੀ ਸੰਗਤ ਸੁਣਦੀ ਆ ਜੋ ਵੀ ਭੈਣ ਭਾਈ ਸੁਣਦੇ ਨੇ ਉਹਦੇ ਤੇ ਜ਼ਰੂਰ ਉੱਥੇ ਪਹੁੰਚਣ 3 ਵਜੇ ਤੇ ਤਕਰੀਬਨ ਇਹ ਮੇਰਾ ਖਿਆਲ ਆ ਵੀ ਇਸ ਮਹੀਨੇ ਦੀ ਮੇਰਾ ਖਿਆਲ ਆਖਰੀ ਜਾਂ ਕੰਧਾ ਹੋਰ ਹੋਊਗਾ ਤੇ ਕਿਉਂਕਿ ਜਿਹੜਾ ਆਪਣਾ ਸਿੱਖ ਵਿਰਸਾ ਮੰਥ ਆ ਉਹਦੇ ਚ ਸਿੱਖ ਮੈਨੂੰ ਲੱਗਦਾ ਕੁਛ ਕਰਦੇ ਬਹੁਤਾ ਕੁਛ ਕਰਦੇ ਲੱਗਦੇ ਨੇਗੇ, ਪਰ ਜਿੱਦਾਂ ਹਰੇਕ ਨੂੰ ਥੋੜਾ ਥੋੜਾ ਕਰਨਾ ਚਾਹੀਦਾ। ਖੈਰ ਤੁਸੀਂ ਆਪਣਾ ਐਫਰਟ ਟਾਈਮ ਟੂ ਟਾਈਮ ਹਰੇਕ ਗੱਲ ਤੇ ਪਾਉਂਦੇ ਰਹਿੰਦੇ ਹੋ, ਧੰਨਵਾਦ ਤੁਹਾਡਾ। ਔਰ ਸਾਰੇ ਇੱਕੋ ਜਿਹੇ
ਪਿਛਲੇ ਅਖਬਾਰ ਦੇ ਵਿਚ ਜਿਹੜਾ ਪਿਛਲੇ ਵੀਰਵਾਰ ਅਖਬਾਰ ਛਪਿਆ ਉਸ ਦੇ ਵਿਚ ਛਾਪੀ ਹੈ ਕਿ ਸਿੱਖ ਹੈਰੀਟੇਜ ਮੰਥ ਅਸੀਂ ਸਰਕਾਰਾਂ ਤੋਂ ਤਾਂ ਮਨਵਾ ਲਿਆ ਕਿ ਤੁਸੀਂ ਆਹ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਤੇ ਡਿਕਲੇਅਰ ਕਰਦੇ ਹੋ, ਪ੍ਰੋਵਿੰਸ਼ੀਅਲ ਗਵਰਨਮੈਂਟ ਫੈਡਰਲ ਗਵਰਨਮੈਂਟ ਨੇ ਸਭ ਨੇ ਇਹ ਡਿਕਲੇਅਰ ਕਰ ਦਿੱਤਾ, ਸਿਟੀ ਇਸ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਨੇ, ਪਰ ਉੱਤੋਂ ਉਸ ਲੈਵਲ ਤੋਂ ਤਾਂ ਔਖੇ ਹੋ ਗਿਆ, ਪਰ ਕੀ ਲੋਕਾਂ ਦੇ ਮਨਾਂ ਵਿੱਚ ਕੀ ਲੋਕ ਜਿਹੜੇ ਸਿੱਖ ਹੈਰੀਟੇਜ ਮੰਥ ਨੂੰ ਮਨਾਉਣ ਦੇ ਲਈ ਉਹ ਸ਼ਿੱਦਤ ਦੇ ਨਾਲ ਕੋਈ ਕੰਮ ਕਰਦੇ ਨੇ, ਕੀ ਸਿੱਖ ਆਪਣੀ ਵਿਰਾਸਤ ਨੂੰ ਸਾਂਭਣ ਦੇ ਲਈ ਆਪਣੀ ਵਿਰਾਸਤ ਦੀ ਗੱਲ ਕਰਨ ਦੇ ਲਈ ਕੋਈ ਕੰਮ ਕਰਦੇ ਨੇ, ਔਰ ਇਹਦੇ 'ਤੇ ਮੈਨੂੰ ਨਿਰਾਸ਼ਾ ਹੈ। ਇਹਦੇ 'ਤੇ ਮੈਨੂੰ ਨਿਰਾਸ਼ਾ ਹੈ ਕਿ ਬਲੈਕ ਕਮਿਊਨਿਟੀ ਨੂੰ ਅਸੀਂ ਕਹਿੰਦੇ ਹਾਂ ਕਿ ਬਲੈਕ ਕਮਿਊਨਿਟੀ ਕਾਫੀ ਜਿਹੜੀ ਉਹ ਜਿਹੜੇ ਉਹਨਾਂ ਦੇ ਨਾਲ ਬਹੁਤ ਸਾਰੇ ਸਟਿਗਮਾਸ ਜਿਹੜੇ ਨੇ ਉਹ ਜੁੜੇ ਹੋਏ ਨੇ, ਫਿਰ ਵੀ ਉਹਨਾਂ ਵੱਲੋਂ ਜਿਸ ਢੰਗ ਦੇ ਨਾਲ ਆਪਣਾ ਸਿੱਖ ਆਪਣਾ ਜਿਹੜਾ ਬਲੈਕ ਹਿਸਟਰੀ ਮੰਥ ਮਨਾਇਆ ਜਾਂਦਾ ਉਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਜਿਹੜੇ ਸਮਾਗਮ ਕੀਤੇ ਜਾਂਦੇ ਨੇ, ਟੋਟਲ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਉਹ ਪੂਰਾ ਫਰਵਰੀ ਦਾ ਮਹੀਨਾ ਉਹਨਾਂ ਦੀ ਗੱਲਬਾਤ ਚੱਲਦੀ ਰਹਿੰਦੀ ਹੈ। ਇਹ ਤੋਂ ਇਲਾਵਾ ਹੋਰ ਕੁਝ ਕੌਮਾਂ ਨੇ ਜਿਹੜੀਆਂ ਆਪਣੀ ਵਿਰਾਸਤ ਅਤੇ ਆਪਣੇ ਜਿਹੜਾ ਹਿਸਟਰੀ ਮੰਥ ਹੈ ਉਹ ਮਨਾਉਂਦੀਆਂ ਨੇ ਅਤੇ ਉਹਦੇ 'ਚ ਲਗਾਤਾਰ ਮਹੀਨਾ ਭਰ ਉਹ ਸਮਾਗਮ ਉਹਨਾਂ ਦੇ ਚੱਲਦੇ ਰਹਿੰਦੇ ਨੇ, ਮੇਨ ਸਟ੍ਰੀਮ ਮੀਡੀਆ ਉਹਨਾਂ ਦੀ ਗੱਲ ਕਰਦਾ ਰਹਿੰਦਾ, ਅਤੇ ਸਾਡੇ ਕੀ ਹੈ ਸਿਰਫ ਆਹ ਇੱਕ ਜਿਹੜਾ ਫਲੈਗ ਰੇਜ਼ਿੰਗ ਸੈਰਾਮਨੀ ਆ ਇਹਦੇ 'ਤੇ ਵੀ ਪੂਨੀਆ ਸਾਹਿਬ ਮਾਇੰਡ ਨਾ ਕਰਨਾ। ਮੈਂ ਤੁਹਾਨੂੰ ਸ਼ਾਬਾਸ਼ ਦਿੰਦਾ, ਤੁਹਾਡੇ ਸਾਰੇ ਗਰੁੱਪਸ ਨੂੰ ਘੱਟੋ ਘੱਟ ਇੰਨਾ ਕੁ ਕੰਮ ਕੀਤਾ ਜਾ ਰਿਹਾ ਵਾ, ਪਰ ਜਿਹੜਾ ਫਲੈਗ ਉੱਥੇ ਤੁਸੀਂ ਰੇਜ਼ ਕਰਦੇ ਹੋ ਇਹ 'ਚ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਸਿੱਖਾਂ ਦਾ ਫਲੈਗ ਕਦੋਂ ਬਣ ਗਿਆ। ਸਿੱਖਾਂ ਦਾ ਜਾਂ ਤਾਂ ਨਿਸ਼ਾਨ ਸਾਹਿਬ ਆ ਜਾਂ ਇਹਨੂੰ ਸਰ ਪ੍ਰਮਾਣਿਤ ਕਰ ਲਓ, ਇਸ ਦੇ ਉੱਤੇ ਜ਼ਰੂਰ ਮਨ ਦੇ ਵਿੱਚ ਆਉਂਦਾ ਕਿ ਇਸ ਨੂੰ ਤੁਸੀਂ ਜੋ ਸਰ ਪ੍ਰਮਾਣਿਤ ਸਾਡਾ ਜਿਹੜਾ ਮੀਰੀ ਦਾ ਨਿਸ਼ਾਨ ਹੈ ਉਹ ਵੀ ਸਾਡੇ ਦਰਬਾਰ ਸਾਹਿਬ ਝੂਲਦਾ, ਸਾਡਾ ਪੀਰੀ ਦਾ ਨਿਸ਼ਾਨ ਸਾਹਿਬ ਵੀ ਝੂਲਦਾ, ਮੀਰੀ ਅਤੇ ਪੀਰੀ ਦੋਨੇ ਇੱਕੋ ਹੀ ਨੇ, ਸਿੱਖਾਂ ਦਾ ਜਿਹੜਾ ਝੰਡਾ ਉਹ ਇੱਕੋ ਹੀ ਆ, ਪਰ ਇੱਥੇ ਉਸ ਦੀ ਸ਼ੇਪ ਕਿਉਂ ਬਦਲ ਦਿੱਤੀ ਗਈ ਆ ਰਹਿਣੀ ਹੋ ਮੈਂ ਤੇ ਬੜਾ ਕਿੰਤੂ ਪ੍ਰੰਤੂ ਨਹੀਂ ਕਰਾਂਗਾ, ਪਰ ਜੋ ਵੀ ਤੁਸੀਂ ਕਰ ਰਹੇ ਹੋ ਚੰਗਾ ਕਰ ਰਹੇ ਹੋ।
ਪਰ ਮੈਂ ਤੁਹਾਨੂੰ ਇਹਦੇ ਵਿੱਚ ਦੱਸ ਦਵਾਂ ਜਿਹੜਾ ਤੁਸੀਂ ਮੇਰੀ ਪੀਰੀ ਦਾ ਕਿਹਾ, ਜਿਹੜਾ ਕੁਛ ਨਾ ਮਿਊਨਸਪੈਲਿਟੀਆਂ ਦੀ ਜਾਂ ਗਵਰਨਮੈਂਟ ਦੀ ਹੁੰਦੀ ਆ ਵੀ ਭਾਈ ਜਿਹੜੀ ਰਿਲੀਜੀਅਸ ਸਿੰਬਲ ਆ ਉਹ ਨਹੀਂ ਲਾਇਆ ਜਾ ਸਕਦਾ, ਇਹ ਕੁਛ ਪ੍ਰੋਬਲਮ ਹੈਗੀਆਂ, ਉਹਨਾਂ ਨੂੰ ਪਰੇ ਕਰਨ ਦੇ ਲਈ ਇਹ ਸਪੈਸ਼ਲ ਫਲੈਗ ਜਿਹੜਾ ਸਿੱਖ ਕਮਿਊਨਿਟੀ ਦਾ ਬਣਾਇਆ ਗਿਆ, ਪਰ ਇਹ 'ਚ ਕੋਈ ਇਹਦੇ 'ਚ ਕੋਈ ਹੋਰ ਕੋਈ ਗੱਲ ਨਹੀਂ ਹੈ ਇਹਦੇ ਵਿੱਚ, ਸਿਰਫ ਇਹ ਗੱਲ ਆ। ਉਹ ਦੂਜੀ ਗੱਲ ਇਹ ਆ ਵੀ ਜਿਹੜਾ ਜਿੱਥੇ ਨਿਸ਼ਾਨ ਸਾਹਿਬ ਝੂਲੂਗਾ ਜੀ ਉੱਥੇ ਹਮੇਸ਼ਾ ਜਿੱਦਾਂ ਗੁਰਦੁਆਰਾ ਸਾਹਿਬ ਦੇ ਉੱਤੇ ਝੂਲਦਾ ਉੱਥੇ ਹਰੇਕ ਚੀਜ਼ ਅਵੇਲੇਬਲ ਹੁੰਦੀ ਆ ਹਰੇਕ ਟਾਈਮ, ਸੋ ਇਹ ਅਸੀਂ ਬਾਕੀ ਥਾਂ ਦੇ ਉੱਤੇ ਨਹੀਂ ਕਰ ਸਕਦੇ ਸਾਰੀਆਂ ਗੱਲਾਂ ਨੂੰ। ਮਤਲਬ ਵੈਸੇ ਤਾਂ ਪਤਾ ਹੀ ਆ ਵੀ ਹੈਸਰਾ ਸਾਹਿਬ ਇਹਦੇ 'ਚ ਉਹਦੇ ਬਾਨੀ ਸੀਗੇ ਇਹਦੇ ਨਾਲ ਕਰਨ ਦੇ ਵਿੱਚ, ਪਰ ਚਲੋ ਉਹ ਹੁਣ ਸਾਡੇ 'ਚ ਨਹੀਂ ਰਹੇ। ਪਰ ਜਿੱਦਾਂ ਵੀ ਹੋਇਆ ਜੇ ਚਲੋ ਇਹਦੇ 'ਚ ਇਹੀ ਜੇ ਇਕੱਲੀ ਪ੍ਰੋਬਲਮ ਹੈ ਇਹ ਤੇ ਬੈਠ ਕੇ ਹੋ ਸਕਦਾ ਕੋਈ ਇੱਡੀ ਗੱਲ ਨੀ, ਪਰ ਮੇਰੇ ਖਿਆਲ ਦੂਜੀ ਇਹ ਵੀ ਸੀਗੀ ਦੁਨੀਆਂ ਦੇ ਵਿੱਚ ਜੇ ਲਾਈਏ ਤਾਂ ਮੇਰੇ ਖਿਆਲ ਮੈਜੋਰਿਟੀ ਆਫ ਪੀਪਲ ਪੰਜਾਂ ਜਾਂ ਮੁਲਕਾਂ ਨੂੰ ਛੱਡ ਕੇ ਬਾਕੀ ਹਰੇਕ ਦੇ ਜਿਹੜੇ ਫਲੈਗ ਨੇ ਉਹ ਆਇਤਕਾਰ ਜਾਂ ਏਦਾਂ ਇਹੋ ਜਿਹਾ ਨਹੀਂ ਚਾਰ ਕੋਨੇ ਵਾਲੇ, ਇਸ ਉਹਦਾ ਵਿੱਚ ਵੀ ਥੋੜਾ ਜਿਹਾ ਚਲੋ ਆ ਜਾਂਦਾ, ਸੋ ਇਸ ਕਰਕੇ ਰੱਖਿਆ ਜੀ।
ਮੈਨੂੰ ਪਤਾ ਨੀ ਕਿਉਂ ਪੁਨੇ ਸਾਹਿਬ ਮੈਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਜਦੋਂ ਮੈਂ ਅੱਜ ਹੁਣ ਵੀ ਐਡ ਕੱਢੀ ਹੋਈ ਹੈ, ਮੈਂ ਲਾਉਣੀ ਆਲਰੇਡੀ ਮੈਂ ਲਾ ਰਿਹਾ ਵਾਂ ਇਸ ਦੀ ਐਡ ਜੋ ਮੈਨੂੰ ਭੇਜੀ ਗਈ ਹੈ, ਕਿਤੇ ਨਾ ਕਿਤੇ ਮੈਂ ਪਤਾ ਨਹੀਂ ਕਿਉਂ ਮੇਰੇ ਮਨ 'ਚ ਇਹ ਆ ਜਾਂਦਾ, ਚਾਹੇ ਤੁਸੀਂ ਮੇਰਾ ਇਹ ਮਨ ਦਾ ਜਿਹੜਾ ਵਹਿਮ ਜਾਂ ਜੋ ਗਿਆ ਤੋਂ ਮੇਰੇ ਮਨ ਦੇ ਖਿਆਲ ਉੱਠਦੇ ਨੇ ਉਹਨਾਂ ਨੂੰ ਤੁਸੀਂ ਦਰੁਸਤ ਕਰ ਸਕੋ ਕਿ ਮੈਂ ਕੰਟਰੀਬਿਊਟ ਕਰ ਰਿਹਾ ਵਾਂ ਸਿੱਖ ਜਗਤ ਨੂੰ ਕਨਫਿਊਜ਼ ਕਰਨ ਦੇ ਲਈ ਕਿ ਸਿੱਖਾਂ ਦਾ ਝੰਡਾ ਸਿੱਖਾਂ ਦਾ ਨਿਸ਼ਾਨ ਕਿਹੜਾ, ਕੀ ਇਹ ਰੈਕਟੈਂਗੂਲਰ ਟਾਈਪ ਜਾਂ ਫਿਰ ਜਿਹੜਾ ਸਾਡਾ ਨਿਸ਼ਾਨ ਸਾਹਿਬ ਝੂਲਦਾ ਹੈ, ਇੱਦਾਂ ਦਾ ਖਿਆਲ ਮੇਰੇ ਮਨ 'ਚ ਆ ਜਾਂਦਾ। ਥੋੜ੍ਹਾ ਜਿਹਾ ਜਦੋਂ ਮੈਂ ਇਸ ਦੀ ਗੱਲ ਕਰਦਾ ਹਾਂ, ਇਹ ਮੇਰੇ ਖਿਆਲ ਨੂੰ ਤੁਸੀਂ ਦਰੁਸਤ ਕਰ ਸਕਦੇ ਹੋ, ਤੁਸੀਂ ਕਨਵਿੰਸ ਕਰ ਸਕਦੇ ਹੋ ਕਿ ਨਹੀਂ ਆਹੀ ਹੈ, ਇਹੀ ਆਪਾਂ ਜਿਹੜਾ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਝੂਲਦਾ ਉਹ ਸਿੱਖਾਂ ਦਾ ਨਿਸ਼ਾਨ ਹੈ ਜਾਂ ਫਿਰ ਆਹ ਵੀ ਹੈ ਜਿਹੜਾ, ਇਹਨੂੰ ਵੀ ਮੰਨ ਲੈਣਾ ਚਾਹੀਦਾ। ਇਹਦੇ 'ਤੇ ਤੁਸੀਂ ਮੈਨੂੰ ਥੋੜ੍ਹਾ ਜਿਹਾ ਦਰੁਸਤ ਕਰ ਦਿਓ ਕਿ ਮੈਨੂੰ ਮੇਰੇ ਮਨ ਨੂੰ ਇਹ ਨਾ ਰਹੇ ਕਿ ਵੀ ਮੈਂ ਲੋਕਾਂ ਨੂੰ ਕਨਫਿਊਜ਼ ਕਰ ਰਿਹਾ ਵਾਂ ਇਹ ਕਹਿ ਕੇ ਕਿ ਆਹ ਜਿਹੜਾ ਰੈਕਟੈਂਗੂਲਰ ਸਟਾਈਲ ਅਸੀਂ ਝੰਡਾ ਝੁਲਾ ਰਹੇ ਹਾਂ ਇਹ ਸਾਡਾ ਨਿਸ਼ਾਨ ਹੈ, ਜਾਂ ਫਿਰ ਆਹ ਜਿਹੜਾ ਮੀਰੀ ਅਤੇ ਪੀਰੀ ਦੇ ਦੋ ਨਿਸ਼ਾਨ ਜੋ ਸਾਡੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਝੂਲਦੇ ਨੇ ਉਹ ਸਾਡੇ ਨਿਸ਼ਾਨ ਨੇ।
ਬਿਲਕੁਲ ਜੀ, ਉਹ ਤਾਂ ਉਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੋਇਆ ਜੀ, ਕੋਈ ਕਿੰਤੂ ਪ੍ਰੰਤੂ ਹੈ ਨਾ ਗੱਲਾਂ ਦੇ ਉੱਤੇ। ਜਗਦੀਸ਼ ਜੀ, ਬਈ ਜਿਹੜੇ ਸਾਡੇ ਟ੍ਰਾਈਐਂਗਲ ਗੁਰਦੁਆਰਾ ਸਾਹਿਬ ਦੇ ਉੱਤੇ ਜਾਂ ਅਕਾਲ ਤਖ਼ਤ ਸਾਹਿਬ ਉੱਤੇ ਜਿਹੜੇ ਝੂਲਦੇ ਨੇ ਉਹ ਰਿਲੀਜੀਅਸ ਸਾਡੇ ਸਿੰਬਲ ਹਨ, ਉਹਨਾਂ ਨੂੰ ਅਸੀਂ ਬਿਲਕੁਲ ਉਹਨਾਂ ਦੇ ਸਾਡੀ ਕੋਈ ਕਿੰਤੂ ਪ੍ਰੰਤੂ ਨਹੀਂ ਹੈਗਾ।
ਮੀਰੀ ਤੇ ਪੀਰੀ ਦੋਨੇ ਹੀ ਆ ਉੱਥੇ,
ਇਹ ਕਮਿਊਨਿਟੀ ਫਲੈਗ ਜ਼ਰੂਰ ਉਹ ਸਿਰਫ ਗੁਰਦੁਆਰੇ ਦੇ ਵਿੱਚ ਹੈ ਜੀ, ਬਾਹਰ ਤੱਕ ਦੇ ਲਾਇਆ ਨੀ ਉਹਨਾਂ ਨੇ ਕਦੇ ਹੈ ਸਾਨੂੰ ਇਹ ਮੰਨਦੇ ਹਾਂ ਨਾ ਆਪਾਂ ਇਸ ਗੱਲ ਨੂੰ ਤਾਂ ਮੰਨੀਏ ਆਪਾਂ ਜਦੋਂ ਜੇ ਕਦੇ ਮਹਾਰਾਜ ਮਤਲਬ ਜਦੋਂ ਹੋਰ ਹੋਵੇ ਕੋਈ ਚੀਜ਼ ਰਾਈਟ ਉਹਦੇ ਉੱਤੇ ਫਿਰ ਆਪਾਂ ਗੱਲ ਕਰ ਸਕਦੇ, ਪਰ ਆਪਾਂ ਉਹਦੇ ਉੱਤੇ ਕਿੰਤੂ ਪ੍ਰੰਤੂ ਵੀ ਨਹੀਂ ਕਰਦੇ। ਦੂਜੀ ਗੱਲ ਬਈ ਜੋ ਅੱਜ ਕੱਲ੍ਹ ਆਪਣੇ ਮੈਜੋਰਟੀ ਆ ਜੋ ਕੁਛ ਹੋ ਰਿਹਾ ਆਦਮੀ ਨੂੰ ਟਰੱਕ ਦਾ ਜੇ, ਇਹ ਮੇਰੀ ਜ਼ਰੂਰ ਬੇਨਤੀ ਆ ਆਪਣੇ ਭੈਣਾਂ ਭਰਾਵਾਂ ਨੂੰ, ਕੋਈ ਨੀ ਤੁਸੀਂ ਚਾਰ ਦਿਨ ਬਾਅਦ ਚ ਅਮੀਰ ਹੋ ਜਾਓਗੇ, ਪਲੀਜ਼ ਇਸ ਰਸਤੇ ਨੂੰ ਛੱਡ ਕੇ ਸਾਡੇ ਜੋ ਬੱਚੇ ਇੱਥੇ ਆਏ ਹਨ ਭਾਵੇਂ ਉਹ ਸਟੂਡੈਂਟ ਨੇ ਭਾਵੇਂ ਅਸੀਂ ਪੁਰਾਣੇ ਜਿਹੜੇ ਜਿਹੋ ਜਿਹਾ ਵੀ ਹੈਗੇ ਸਾਰੇ ਗੁਰੂ ਦਾ ਭੈ ਕਰੋ ਤੇ ਮਾਰੇ ਤੋਂ ਡਰ ਕੇ ਆਪਣੇ ਦਸਾਂ ਨੌਹਾਂ ਦੀ ਕਮਾਈ ਦੇ ਵਿੱਚ ਰੱਖੋ ਕੰਮ, ਨਾ ਕਿ ਠਗੀਆਂ ਟੋਲਿਆਂ ਦੇ ਵਿੱਚ ਇਸ ਤੋਂ ਬਚੋ ਜੀ, ਇਸ ਤੋਂ ਗੁਰੇਜ ਕਰਨਾ ਚਾਹੀਦਾ ਹਰੇਕ ਹਰੇਕ ਵੀਰ ਭੈਣ ਨੂੰ। ਇਹ ਮੇਰੀ ਜ਼ਰੂਰ ਬੇਨਤੀ ਆ ਜੋ ਅੱਜ ਜਿੱਥੇ ਅੱਜ ਸਾਡਾ ਸਮਾਜ ਆ ਜਿੱਥੇ ਸਾਡੀਆਂ ਪਰੰਪਰਾ ਪਹਿਲਾਂ ਦੀਆਂ ਹੋਈਆਂ ਨੇ ਉਹਨਾਂ ਨੂੰ ਕਿਵੇਂ ਨਾ ਅੱਖਾਂ ਪਰੋਖੇ ਨਾ ਕਰੋ, ਜਿਹੜੀ ਇਹ ਕੰਮ ਜ਼ਰੂਰ ਕਰੇ ਹਰੇਕ, ਨਾ ਮੇਰਾ ਨਾ ਤੁਹਾਡਾ ਨਾ ਕਿਸੇ ਹੋਰ ਸਾਰਿਆਂ ਦਾ, ਬਈ ਜੇ ਭਾਈ ਆਪਾਂ ਆਪਣੇ ਆਪ ਨੂੰ ਵਧੀਆ ਰੱਖਣਾ ਤਾਂ ਆਪਾਂ ਨੂੰ ਕੰਮ ਵੀ ਵਧੀਆ ਕਰਨੇ ਪੈਣਗੇ, ਠੱਗੀਆਂ ਠੋਲਿਆਂ ਨੂੰ ਛੱਡ ਕੇ ਸਿੱਖ ਸਭਾ ਦੇ ਉੱਤੇ ਕੰਮ ਕਰੋ ਤਾਂ ਕਿ ਆਪਾਂ ਜਿਹੜੀ ਚੱਲੀਏ। ਬਾਕੀ
ਬ੍ਰੈਂਪਟਨ ਸਿਟੀ ਦੇ ਵਿੱਚ ਤੇ ਵੱਖ ਵੱਖ ਹੋਰ ਸ਼ਹਿਰਾਂ ਦੇ ਵਿੱਚ ਆਲਰੇਡੀ ਇਹ ਫਲੈਗ ਰੇਜ਼ਿੰਗ ਸੈਰਾਮਨੀ ਹੋ ਚੁੱਕੀ ਹੈ ਤੇ ਅੱਜ 3 ਵਜੇ ਬ੍ਰੈਂਪਟਨ ਸਿਟੀ ਹਾਲ ਵਿਖੇ ਹੋਵੇਗੀ। ਇਸ ਤੇ ਫਲੈਗ ਸੈਰਾਮਨੀ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਗਰਾਮ ਰੱਖੇ ਗਏ ਨੇ ਕਿਸੇ ਤਰ੍ਹਾਂ ਦੇ ਇੱਥੇ?
ਬਾਕੀ ਤਾਂ ਜੀ ਜੋ ਸਨੈਕ ਹੋਣਗੇ ਮੇਰਾ ਖਿਆਲ ਤੋਂ, ਬਾਕੀ ਤਾਂ ਜਿਹੜਾ ਜਿੱਦਾਂ ਜਿਹੜੇ ਵੀ ਤਕਰੀਬਨ ਬ੍ਰੈਂਪਟਨ ਦੇ ਸਾਰੇ ਪੋਲੀਟੀਸ਼ੀਅਨ ਆ ਰਹੇ ਨੇ ਇੰਕਲੂਡਿੰਗ ਮੇਰ ਸਾਹਿਬ, ਸੋ ਸਾਰੇ ਉੱਥੇ ਉਹ ਬੋਲਣਗੇ ਜਾਂ ਹੋਰ ਵੀ ਜੇ ਕਿਸੇ ਜੇ ਤੁਸੀਂ ਵੀ ਆਵੋ ਤਾਂ ਜ਼ਰੂਰ, ਬਹੁਤ ਚੰਗੀ ਗੱਲ ਹੈ, ਪਰ ਟਾਈਮ ਦੀ ਜਿੱਦਾਂ ਬੜਾ ਸ਼ੋਰਟੇਜ ਵੀ ਰਹਿੰਦੀ ਹੈ ਪਰ ਹੋਰ ਵੀ ਕੰਮ ਹੁੰਦੇ ਨੇ, ਪਰ ਦੈਟਸ ਫਾਈਨ ਵੀ ਇਹ ਮਤਲਬ ਹੋਰ ਇੱਥੇ ਤੇ ਕੋਈ ਨਹੀਂ, ਬਸ ਸਿਰਫ ਇਹਦਾ ਹੀ ਆ ਤੇ ਬਾਕੀ ਜਿਹੜੇ ਆਪਣੇ ਪ੍ਰੋਗਰਾਮ ਨੇ ਕੁਛ ਇੱਦਾਂ ਨਹੀਂ ਕੋਈ ਵੀ ਨਹੀਂ ਕਰਦਾ, ਕੁਛ ਕਰਦੇ ਨੇ ਪਰ ਲੋਅ ਲੈਵਲ ਤੇ ਕਰਦੇ ਨੇ। ਮੈਂ ਤੁਹਾਡੇ ਨਾਲ 100% ਐਗਰੀ ਹਾਂ ਕਿ ਜਿੱਦਾਂ ਸਿੱਖਾਂ ਨੂੰ ਇਹ ਚੀਜ਼ ਮਿਲੀ ਸੀ ਉਹਨੂੰ ਉਭਾਰਨ ਦੇ ਵਿੱਚ, ਵੀ ਆਰ ਆਲਮੋਸਟ ਫੇਲੀਅਰ ਸਿਸਟਮ ਦੇ ਉੱਤੇ ਜਾ ਰਹੇ ਹਾਂ, ਸੋ ਇਹ ਇੱਕ ਬਹੁਤ ਮੰਦਭਾਗੀ ਗੱਲ।
ਤੁਹਾਨੂੰ ਯਾਦ ਹੋਣਾ ਕਿ ਜਦੋਂ ਰਮਿੰਦਰ ਗਿੱਲ ਸੀਗੇ ਉਦੋਂ ਆਪਾਂ ਅੰਟਾਰੀਓ ਸਰਕਾਰ ਨੇ ਸਾਊਥ ਏਸ਼ੀਅਨ ਮੰਥ ਤੇ ਫਿਰ ਫੈਡਰਲ ਸਰਕਾਰ ਨੇ ਵੀ ਸਾਊਥ ਹੈਰੀਟੇਜ ਮੰਥ ਆ ਜਿਹੜਾ ਅਨਾਊਂਸ ਕੀਤਾ ਸੀ, ਉਦੋਂ ਜੋ ਅਸੀਂ ਗੱਲ ਕਰਦੇ ਸੀਗੇ ਉਦੋਂ ਇਹ ਕਿਹਾ ਜਾਂਦਾ ਸੀਗਾ ਕਿ ਸਾਊਥ ਏਸ਼ੀਅਨ ਮੰਥ ਜਾਂ ਸਾਊਥ ਹੈਰੀਟੇਜ ਮੰਥ ਇੰਨਾ ਕਾਮਯਾਬ ਨਹੀਂ ਹੋਈਆਂ ਉਹਦੀਆਂ ਸੈਲੀਬ੍ਰੇਸ਼ਨਸ, ਕਿਉਂਕਿ ਕਿਸੇ ਇੱਕ ਕਮਿਊਨਿਟੀ ਨੂੰ ਇਹ ਰੀਪ੍ਰਜੈਂਟ ਨਹੀਂ ਕਰਦਾ ਸੀਗਾ ਔਰ ਸਾਰੀਆਂ ਕਮਿਊਨਿਟੀਆਂ ਇਕੱਠੀਆਂ ਨਹੀਂ ਹੋ ਪਾਈਆਂ ਸੀਗੀਆਂ। ਅਤੇ ਇਹਦੇ ਲਈ ਜੇ ਸਿੱਖ ਹੈਰੀਟੇਜ ਮੰਥ ਜਾਂ ਸਿੱਖ ਹਿਸਟਰੀ ਮੰਥ ਆ ਜਾਵੇ ਤਾਂ ਫਿਰ ਅਸੀਂ ਇਸ ਨੂੰ ਵੱਧ ਚੜ ਕੇ ਸੈਲੀਬ੍ਰੇਟ ਕਰਾਂਗੇ। ਉਸ ਤੋਂ ਬਾਅਦ ਸਰਕਾਰਾਂ ਨੇ ਸਾਊਥ ਏਸ਼ੀਅਨ ਹੈਰੀਟੇਜ ਮੰਥ ਸਟਿਲ ਹੁੰਦਾ ਪਰ ਉਹਦੇ ਨਾਲ ਨਾਲ ਇਹ ਵੀ ਜਿਹੜਾ ਮੰਥ ਹੈ ਉਹ ਸ਼ੁਰੂ ਕਰ ਦਿੱਤਾ, ਪਰ ਫਿਰ ਵੀ ਵੀ ਫੇਲ ਟੂ ਸ਼ੋ ਆਰ ਹੈਰੀਟੇਜ ਟੂ ਦਾ ਵਰਲਡ।
ਇਹਦੇ ਚ ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਇਹਦੇ ਚ ਕਰਦਾ ਕਿ ਇਹਦੇ ਚ ਬਹੁਤ ਸਾਰਾ ਕਸੂਰ ਸਾਡੇ ਪੋਲੀਟੀਸ਼ੀਅਨਾਂ ਦਾ ਵੀ ਆ ਜਿਹਨਾਂ ਦਾ ਇਹ ਫਰਜ਼ ਬਣਦਾ ਵੀ ਜਦੋਂ ਇਹ ਚੀਜ਼ ਬਣਾਈ ਆ ਇਹਦੇ ਚ ਅਸੀਂ ਕੁਛ ਨਾ ਕੁਛ ਯੋਗਦਾਨ ਪਾਈਏ ਜਾਂ ਅਸੀਂ ਕੁਛ ਕਰੀਏ ਜਿਹਦੇ ਨਾਲ ਇਹਨੂੰ ਮਹੱਤਤਾ ਮਿਲੇ, ਪਰ ਉਹ ਇਹਨੂੰ ਸਿਰਫ ਅਨਾਊਂਸ ਕਰਕੇ ਸੁਸਰੀ ਵਾਂਗੂ ਸੌਂ ਗਏ ਨੇ। ਇੱਕ ਵੱਡਾ ਕਾਰ, ਦੂਜਾ ਸਾਡਾ ਜਿੰਨਾ ਵੀ ਚਲੋ ਜੇ ਮੈਂ ਕਹਿੰਦਾ ਵੀ ਜਿਹੜੇ ਸਾਡੇ ਵਰਗੇ ਗਰੀਬ ਬੰਦੇ ਨੇ ਉਹ ਤਾਂ ਲੱਗੇ ਹੋਏ ਨੇ, ਪਰ ਜਿਹੜੀ ਜਿਹਨਾਂ ਜਿਹੜੀ ਜਿਹੜੇ ਸਾਡੇ ਪੜ੍ਹੇ ਲਿਖੇ ਬੰਦੇ ਨੇ ਮਤਲਬ ਜਾਂ ਉਹਨਾਂ ਦੇ ਕੋਲ ਕੁਛ ਕਰਨ ਦੀ ਅਬਿਲਿਟੀ ਹੈਗੀ ਆ ਉਹ ਇਹਦੇ ਵਿੱਚ ਬਿਲਕੁਲ ਯੋਗਦਾਨ ਨਹੀਂ ਪਾਉਂਦੇ, ਉਹਨਾਂ ਦੇ ਘਰਾਂ ਦੀ ਬੇਨਤੀ ਆ ਵੀ ਪਲੀਜ਼ ਆਪਣਾ ਯੋਗਦਾਨ ਛੁਪਾ ਕੇ ਤਾਂ ਇਹਨੂੰ ਗਾਹ ਲੈ ਕੇ ਜਾਓ। ਬਸ ਸਾਡੇ ਕੋਲ ਅਸੀਂ ਤੁਸੀਂ ਗੱਲ ਕੀਤੀ ਸਾਡੇ ਕੋਲ ਜਿੰਨੀ ਸਮਰੱਥਾ ਹੈ ਇੰਨੀ ਕੀ ਹੋ ਸਕਦੀ ਆ, ਕਿਉਂਕਿ ਜਿਹੜੇ ਮਤਲਬ ਕੰਮ ਕਰਨ ਵਾਲੇ ਦਾ ਕੰਮ ਹੀ ਕਰ ਸਕਦੇ ਆ, ਇਹ ਗਾਹ ਲੀਡਰਸ਼ਿਪ ਦਾ ਕੰਮ ਹੁੰਦਾ ਕਿਸੇ ਵੀ ਕੌਮ ਨੂੰ ਗਾਹ ਲੈ ਕੇ ਜਾਣ ਦਾ। ਸੋ ਇਹ
ਬੜੀ ਮਿਹਰਬਾਨੀ ਪੁਨੀਆ ਸਾਹਿਬ। ਸੋ ਅੱਜ 3 ਵਜੇ ਬਰੈਂਪਟਨ ਸਿਟੀ ਹਾਲ ਦੇ ਵਿੱਚ ਫਲੈਗ ਰੇਜਿੰਗ ਸੈਰੇਮਨੀ ਹੋ ਰਹੀ ਹੈ, ਸਿੱਖ ਹੈਰੀਟੇਜ ਮੰਥ ਨੂੰ ਸੈਲੀਬ੍ਰੇਟ ਕਰਦੇ ਹਾਂ, ਸੋ ਉਸ ਦੇ ਵਿੱਚ ਤੁਸੀਂ ਜ਼ਰੂਰ ਪਾਰਟੀਸਪੇਟ ਕਰੋ। ਧੰਨਵਾਦ ਜੀ, ਥੈਂਕ ਯੂ ਰਵੀ ਜੀ। ਹੁਣ ਮੈਂ ਹੋਰ ਸਮਾਂ ਤੁਹਾਡੇ ਨਾਲ ਨਹੀਂ ਬਿਤਾ ਸਕਾਂਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ, ਗੱਲਬਾਤ ਇੰਨੀ ਹੀ। ਥੈਂਕ ਯੂ ਰਵੀ ਜੀ, ਥੈਂਕ ਯੂ, ਧੰਨਵਾਦ। ਔਰ ਮੇਰੇ ਨਾਲ ਇਸ ਸਮੇਂ ਹਰੀਸ਼ ਵਰਮਾ ਜੀ ਨੇ, ਉਹਨਾਂ ਦੇ ਨਾਲ ਕੁਛ ਗੱਲਬਾਤ ਕਰਨੀ ਚਾਹਾਂਗਾ। ਵਰਮਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਰਿਚਮੰਡ ਹਿਲ ਏਰੀਆ ਦੇ ਵਿਚ ਇਹ ਸੈਮੀਨਾਰ, ਫ੍ਰੀ ਸੈਮੀਨਾਰ ਹੈ ਹਾਈਪੋਥਾਇਰੋਇਡਿਜ਼ਮ ਦੇ ਉੱਪਰ, ਜਿਹੜਾ ਅੰਡਰ ਐਕਟਿਵ ਥਾਇਰਾਇਡ ਹੁੰਦਾ ਹੈ, ਇਹਦੀ ਆਯੁਰਵੈਦਿਕ ਮੈਨੇਜਮੈਂਟ ਆਫ ਹਾਈਪੋਥਾਇਰੋਇਡਿਜ਼ਮ ਵੀ ਅੰਡਰ ਐਕਟਿਵ ਥਾਇਰਾਇਡ, ਜਿਹਨਾਂ ਦੀ ਥਾਇਰੋਕਸਿਨ ਬਣਦੀ ਨਹੀਂ, ਜਿਹੜੇ ਲੋਕ ਆਲਰੇਡੀ ਥਾਇਰਾਇਡ ਦੀਆਂ ਦਵਾਈਆਂ ਖਾ ਰਹੇ ਨੇ ਬਹੁਤ ਸਮੇਂ ਤੋਂ, ਉਹਨਾਂ ਨੂੰ ਕਿਵੇਂ ਆਯੁਰਵੈਦਿਕ ਮੈਡੀਸਨ ਹੈਲਪ ਕਰ ਸਕਦੀਆਂ ਜਾਂ ਕਿਹੜੀਆਂ ਕਿਹੜੀਆਂ ਘਰੇਲੂ ਉਪਚਾਰ ਹੈਲਪ ਕਰ ਸਕਦੇ ਨੇ, ਇਹ ਸਾਰੀ ਜਾਣਕਾਰੀ ਅਸੀਂ ਇੱਕ ਘੰਟੇ ਦੇ ਸੈਮੀਨਾਰ 'ਚ ਦੇਵਾਂਗੇ, 1 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਸੈਮੀਨਾਰ ਹੈ। ਐਡਰੈਸ ਹੈਗਾ ਜੀ, ਵਿਸ਼ਨੂੰ ਟੈਂਪਲ ਜਾਂ ਵਿਸ਼ਨੂੰ ਮੰਦਿਰ, 8640-8640 ਯੰਗ ਸਟਰੀਟ, ਰਿਚਮੰਡ ਹਿੱਲ, ਓਨਟੈਰੀਓ। ਇੱਥੇ 1 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਕਾਫੀ ਬੜਾ ਹਾਲ ਹੈ ਉਹਨਾਂ ਦਾ, ਉੱਥੇ ਅਸੀਂ ਇਹ ਸੈਮੀਨਾਰ ਕਰ ਰਹੇ ਹਾਂ, ਫ੍ਰੀ ਐਂਟਰੀ ਹੈ। ਔਰ ਇਹਦੇ ਵਿੱਚ ਸੈਮੀਨਾਰ 'ਚ ਅਸੀਂ ਦੱਸਾਂਗੇ ਵੀ ਜਿਹੜਾ ਹਾਈਪੋਥਾਇਰੋਇਡਿਜ਼ਮ ਹੈ, ਅੰਡਰ ਐਕਟਿਵ ਥਾਇਰਾਇਡ ਹੈ, ਇਹ ਕਿਉਂ ਹੁੰਦਾ। ਤੁਹਾਡੇ ਪ੍ਰੋਗਰਾਮ 'ਚ ਇੱਕ ਦੋ ਵਾਰ ਪਹਿਲਾਂ ਵੀ ਦੱਸਿਆ ਵੀ ਥਾਇਰਾਇਡ ਜਦੋਂ ਘੱਟ ਕੰਮ ਕਰਦਾ, ਜਦੋਂ ਪੇਸ਼ੈਂਟ ਦੀ ਬੋਡੀ ਦੇ ਵਿੱਚ ਥਾਇਰੋਕਸਿਨ ਨਹੀਂ ਬਣਦੀ, ਤਾਂ ਜਿਹੜੇ ਐਲੋਪੈਥਿਕ ਡਾਕਟਰ ਨੇ ਉਹ ਤਾਂ ਥਾਇਰੋਕਸਿਨ ਦੀ ਬਣੀ ਹੋਈ ਗੋਲੀ ਪੇਸ਼ੈਂਟ ਨੂੰ ਦੇ ਦਿੰਦੇ ਨੇ, ਉਹ ਸਾਰੀ ਉਮਰ ਖਾਣੀ ਪੈਂਦੀ ਹੈ। ਲੇਕਿਨ ਆਯੁਰਵੈਦਿਕ ਤਰੀਕਾ ਇਹਦਾ ਅਲੱਗ ਹੈ, ਉਹਦੇ ਨਾਲ ਅਸੀਂ ਪੇਸ਼ੈਂਟਸ ਨੂੰ ਜਿਹੜੀਆਂ ਦਵਾਈਆਂ ਦਿੰਦੇ ਹਾਂ ਆਪਣੇ ਆਪ ਨੈਚੁਰਲ ਤਰੀਕੇ ਨਾਲ ਉਹਨਾਂ ਦਾ ਥਾਇਰਾਇਡ ਗਲੈਂਡ ਕੰਮ ਕਰਨ ਲੱਗ ਜਾਂਦਾ। ਔਰ ਜਿਹੜੇ ਥਾਇਰਾਇਡ ਦੇ ਅੰਡਰ ਐਕਟਿਵ ਥਾਇਰਾਇਡ ਦੇ ਜਿਹੜੇ ਪੇਸ਼ੈਂਟਸ ਹੁੰਦੇ ਨੇ, ਉਹਨਾਂ 'ਚ ਆਮ ਤੌਰ 'ਤੇ ਜਿਹੜਾ ਮੇਜਰ ਲੱਛਣ ਹੁੰਦਾ ਉਹ ਹੁੰਦਾ ਥਕਾਵਟ। ਪੇਸ਼ੈਂਟਸ ਆ ਕੇ ਸਾਨੂੰ ਕਹਿੰਦੇ ਨੇ ਜੀ ਬਹੁਤ ਥਕਾਵਟ ਹੈ, ਭਾਰ ਵੱਧ ਰਿਹਾ, ਉਹਨਾਂ ਦੀਆਂ ਬੋਡੀ ਦੀਆਂ ਐਕਟੀਵਿਟੀਜ਼ ਘੱਟ ਜਾਂਦੀਆਂ, ਈਵਨ ਡਾਈਜੈਸ਼ਨ ਦੀ ਪ੍ਰੋਸੈਸ ਵੀ ਸਲੋ ਹੋ ਜਾਂਦੀ ਹੈ, ਪੇਸ਼ੈਂਟ ਨੂੰ ਕਬਜ਼ ਰਹਿਣ ਲੱਗ ਜਾਂਦੀ ਹੈ, ਬਦਹਜ਼ਮੀ ਹੁੰਦੀ ਹੈ, ਈਵਨ ਯਾਦਾਸ਼ਤ ਦੇ ਉੱਪਰ ਉਹਨਾਂ ਦਾ ਬੜਾ ਅਸਰ ਹੋ ਜਾਂਦਾ, ਮੈਮਰੀ ਘਟਣ ਲੱਗ ਜਾਂਦੀ ਹੈ ਪੇਸ਼ੈਂਟ ਦੀ, ਵਾਲ ਟੁੱਟਣ ਲੱਗ ਜਾਂਦੇ ਨੇ, ਮਸਲ ਪੇਨਸ ਹੁੰਦੀਆਂ, ਬਹੁਤ ਸਾਰੇ ਵੇਗ ਸਿਮਟਮ, ਸਕਿਨ ਡਰਾਈ ਹੋ ਜਾਂਦੀ ਹੈ, ਔਰ ਪੇਸ਼ੈਂਟ ਨੂੰ ਡਿਪਰੈਸ਼ਨ, ਐਂਗਜ਼ਾਇਟੀ ਵੀ ਰਹਿਣ ਲੱਗ ਜਾਂਦਾ। ਸੋ ਜਿਹਨਾਂ ਨੂੰ ਥਾਇਰਾਇਡ ਦੀ ਪ੍ਰੋਬਲਮ ਹੈ, ਜੇ ਉਹ ਇਸ ਵਿਸ਼ੇ ਦੇ ਉੱਪਰ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਨੇ, ਤਾਂ ਫ੍ਰੀ ਸੈਮੀਨਾਰ ਅਟੈਂਡ ਕਰ ਸਕਦੇ ਨੇ ਸੰਡੇ ਵਾਲਾ ਦਿਨ ਦੁਪਹਿਰੇ 1 ਵਜੇ ਤੋਂ ਲੈ ਕੇ 2 ਵਜੇ ਤੱਕ। ਐਡਰੈਸ ਹੈਗਾ ਵਿਸ਼ਨੂੰ ਮੰਦਿਰ, 8640 ਯੰਗ ਸਟਰੀਟ, ਰਿਚਮੰਡ ਹਿੱਲ, ਓਨਟੈਰੀਓ
ਜੀ। 416-804-1500 ਇਹਨਾਂ ਦਾ ਨੰਬਰ ਹੈ, ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਅਪੁਆਇੰਟਮੈਂਟ ਬਣਾਉਣ ਦੇ ਲਈ। ਕਿਸੇ ਵੀ ਬਿਮਾਰੀ ਦਾ ਤੁਸੀਂ ਆਯੁਰਵੈਦਿਕ ਰਾਹੀਂ ਇਲਾਜ ਕਰਾਉਣਾ, 647-200-7611, 647-200-7611 ਇਹਨਾਂ ਨੰਬਰ ਹੈ, ਇਸ ਨੰਬਰ 'ਤੇ ਵੀ ਕਾਲ ਕੀਤੀ ਜਾ ਸਕਦੀ ਹੈ 6472761111 ਦੇ ਉੱਤੇ। ਬਰਮਰ ਸਾਹਿਬ ਥੈਂਕ ਯੂ ਸੋ ਮਚ ਅੱਜ ਇੰਨੀ ਗੱਲਬਾਤ ਤੁਹਾਡੇ ਨਾਲ।
ਓਕੇ ਸਰ, ਥੈਂਕ ਯੂ।
647-200-7611 ਇਹਨਾਂ ਦਾ ਨੰਬਰ ਹੈ। ਇੱਕ ਮੈਂ ਕਮਰਸ਼ੀਅਲ ਲਵਾਂਗਾ, ਇੱਕ ਤਾਂ ਜੋ ਇਹ ਫਲੈਗ ਰੇਜ਼ਿੰਗ ਸੈਰਾਮਨੀ ਦੀ ਕਮਰਸ਼ੀਅਲ, ਅਤੇ ਉਸ ਤੋਂ ਬਾਅਦ ਜਿਹੜੇ ਇੱਕ ਦੋ ਹੋਰ ਕਮਰਸ਼ੀਅਲ ਲੈਣ ਤੋਂ ਬਾਅਦ ਕੈਬਨ ਯਾਰਡ ਜਿਹੜੇ ਕਿ ਇਸ ਸਮੇਂ ਸਿਟਿੰਗ NDP MPP ਨੇ ਉਹ ਸਟੂਡੀਓ 'ਚ ਪਹੁੰਚ ਚੁੱਕੇ ਨੇ, ਉਹਨਾਂ ਦੇ ਨਾਲ ਕੁਝ ਮਿੰਟ ਗੱਲਬਾਤ ਕਰਾਂਗਾ। ਬਰੈਂਪਟਨ ਨੌਰਥ ਤੋਂ ਇਹ ਇਸ ਸਮੇਂ MPP ਨੇ, ਪਰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹ ਚੋਣ ਨਹੀਂ ਲੜਨ ਜਾ ਰਹੇਗੇ, ਉਹਦੇ ਬਾਰੇ 'ਚ ਥੋੜ੍ਹਾ ਜਿਹਾ ਇਹਨਾਂ ਪਾਸੋਂ ਜਾਣਕਾਰੀ ਹਾਸਲ ਕਰਾਂਗਾ।
ਕੈਨੇਡਾ ਭਰ ਵਿਚ ਅਪ੍ਰੈਲ ਦਾ ਮਹੀਨਾ ਸਿੱਖ ਵਿਰਾਸਤ ਦੇ ਤੌਰ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਬ੍ਰੈਂਪਟਨ ਸਿਟੀ ਹਾਲ ਵਿਚ 21 ਅਪ੍ਰੈਲ ਦਿਨ ਵੀਰਵਾਰ ਠੀਕ 3 ਵਜੇ ਸਿੱਖ ਹੈਰੀਟੇਜ ਮੰਥ ਫਲੈਗ ਰੇਜ਼ਿੰਗ ਸੈਰੇਮਨੀ ਹੋਣ ਜਾ ਰਹੀ ਹੈ। ਸਭ ਨੂੰ ਹੁਮ ਹੁਮਾ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਜਾਣਕਾਰੀ ਲਈ 905-455-99-99 905-455-9999।
ਅਕਾਊਂਟਿੰਗ ਰਿਲੇਟਡ ਸੇਵਾਵਾਂ ਚਾਹੀਦੀਆਂ ਨੇ ਤਾਂ ਭਰੋਸੇਮੰਦ ਅਤੇ ਇਮਾਨਦਾਰ CPA CA ਹਰਚਰਨ ਗਰੋਵਰ ਜੀ ਨੂੰ ਕਾਲ ਕਰੋ 905-247-0193। ਕੰਪਨੀ ਚਾਹੇ ਛੋਟੀ ਹੋਵੇ ਚਾਹੇ ਵੱਡੀ, ਅਕਾਊਂਟਿੰਗ ਰਿਲੇਟਡ ਸੇਵਾਵਾਂ ਦੇ ਵਿੱਚ ਪਰਸਨਲ ਟੈਕਸ, ਕਾਰਪੋਰੇਸ਼ਨ ਟੈਕਸ, CRA ਅਪੀਲ, HST ਪੇਰੋਲ, ਬਿਜ਼ਨਸ ਕੰਸਲਟਿੰਗ, ਟੈਕਸ ਪਲੈਨਿੰਗ ਹੋਰ ਬਹੁਤ ਸਾਰੀਆਂ ਸੇਵਾਵਾਂ। ਇਸ ਤੋਂ ਇਲਾਵਾ ਫਰੈਂਚਾਈਜ਼ੀ ਅਕਾਊਂਟਿੰਗ, ਰੀਅਲ ਅਸਟੇਟ ਇਨਵੈਸਟਮੈਂਟ, ਟੈਕਸ ਪਲੈਨਿੰਗ, ਡੈਂਟਿਸਟ ਆਫਿਸ ਅਕਾਊਂਟਿੰਗ, ਟਰੈਕਿੰਗ ਰਿਲੇਟਡ ਅਕਾਊਂਟਿੰਗ ਦੇ ਲਈ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਲੋਕਲ ਬਿਜ਼ਨਸ ਹੋਣ ਦੇ ਨਾਤੇ ਲੋਕਲ ਬਿਜ਼ਨਸ ਦੀ ਸਪੋਰਟ ਕਰਦੇ ਨੇ। 905-247-0193-7895-93 ਡਰਾਈਵ ਯੂਨਿਟ ਨੰਬਰ 214। ਕੈਲਡਨ ਸਬਜ਼ੀ ਫਾਰਮ, ਤਾਜ਼ੀਆਂ ਹਰੀਆਂ ਸਬਜ਼ੀਆਂ ਦੇ ਲਈ ਪਹੁੰਚੋ ਕੈਲਡਨ ਸਬਜ਼ੀ ਫਾਰਮ। ਗਾਰਡਨ ਦੇ ਟੂਲ ਜਿਵੇਂ ਦਾਤੀਆਂ, ਕਹੀਆਂ, ਰੰਬੇ ਅਤੇ ਹੋਰ ਬਹੁਤ ਸਾਰੇ ਟੂਲ ਇਹਨਾਂ ਦੇ ਪਾਸ ਉਪਲਬਧ ਹਨ। ਫਰੈਸ਼ ਵੈਜੀਟੇਬਲ ਦੀ ਪਨੀਰੀ 15 ਅਪ੍ਰੈਲ ਤੋਂ ਸਟੋਰ ਦੇ ਵਿੱਚ ਅਵੇਲੇਬਲ ਹੋਵੇਗੀ। ਫਾਰਮ ਦੇ ਵਿੱਚ ਜੇਕਰ ਤੁਸੀਂ ਪ੍ਰੀ ਵੈਡਿੰਗ ਸ਼ੂਟ ਕਰਵਾਉਣਾ ਹੈ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 905-840-9000-905-840-9000 ਏਅਰਪੋਰਟ ਅਤੇ ਮੇਫੀਲਡ ਵਾਲੇ ਪਲਾਜ਼ਾ ਦੇ ਵਿੱਚ, ਟਿਮ ਹੋਟਲ ਦੇ ਕੋਲ, 12050 ਏਅਰਪੋਰਟ ਰੋਡ, ਕੈਨੇਡਨ। ਕੈਨੇਡਨ ਸਬਜ਼ੀ ਫਾਰਮ 905-840-9000। ਹੋਮਲਾਈਫ ਯੂਨੀਵਰਸਿਟੀ ਦੇ ਨਾਲ ਕੰਮ ਕਰਦੇ ਪ੍ਰੋਫੈਸ਼ਨਲ ਅਤੇ ਇਮਾਨਦਾਰ ਰਿਐਲਟਰ ਮਨਦੀਪ ਹੁੰਦਲ ਜੀ, 416-294-0001। ਤੁਸੀਂ ਕੋਈ ਘਰ ਖਰੀਦਣਾ, ਵੇਚਣਾ ਜਾਂ ਫਿਰ ਲਿਸਟ ਕਰਾਉਣਾ ਚਾਹੁੰਦੇ ਹੋ ਤਾਂ ਇਮਾਨਦਾਰ ਅਤੇ ਭਰੋਸੇਮੰਦ ਰਿਐਲਟਰ ਮਨਦੀਪ ਹੁੰਦਲ ਜੀ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 416-294-0001-416-294-0001।
ਹਮ ਮੁਬਾਰਕਾਂ ਜੱਸੇ, ਗੁੱਡੀ ਦੇ ਰੋਕੇ ਦੀਆਂ। ਉਹ ਮੇਰੇ ਲਈ ਕੋਈ ਕੰਮ ਹੋਵੇ ਤਾਂ ਦੱਸੀ ਜ਼ਰੂਰ।
ਲੈ ਫਿਰ ਤੂੰ ਆਏ ਕਰ, ਗੁੱਡੀ ਦੇ ਵਿਆਹ ਲਈ ਕੋਈ ਵਧੀਆ ਜਿਹਾ ਬੈਂਕਟ ਹਾਲ ਲੱਭ ਦੇ।
ਬੈਂਕਟ ਹਾਲ? ਉਹ ਨਾ ਨਾ ਨਾ, ਆਪਾਂ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਬੁੱਕ ਕਰਾਂਗੇ।
ਆਪਣੇ ਕਿਸੇ ਵੀ ਇਵੈਂਟ ਨੂੰ ਜੇ ਚਾਹੁੰਦੇ ਹੋ ਯਾਦਗਾਰ ਬਣਾਉਣਾ ਤਾਂ ਯਾਦ ਰੱਖੋ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਹੀ ਬੁੱਕ ਕਰਾਉਣਾ। 100 ਤੋਂ 800 ਲੋਕਾਂ ਵਾਸਤੇ ਖੁੱਲੀ ਡੁੱਲੀ ਪਾਰਕਿੰਗ ਹੈ। ਵਿਆਹ, ਸ਼ਾਦੀ, ਕਿੱਟੀ ਪਾਰਟੀ ਜਾਂ ਕਾਰਪੋਰੇਟ ਇਵੈਂਟ ਹੋਸਟ ਕਰੋ ਤੇ ਨਾਲੇ ਇੱਥੇ ਜਿਹੜਾ ਮੈਨਿਊ ਹੈ ਨਾ ਬਿਲਕੁਲ ਵੱਖਰਾ ਹੈ। ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਬੋਨ, 416-433-9191। ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਬੰਗਲਾ ਮੋਟਰ ਕਾਰ ਦਿਲਾ ਦੇ, ਇੱਕ ਨਹੀਂ ਦੋ ਚਾਰ ਦਿਲਾ ਦੇ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੋਰਗੇਜਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ, 647-702-2023, 647-702-2023।
ਲਾਇਸੈਂਸ ਨੰਬਰ 10394।
ਸਟਾਰਟੈਕ ਲੌਜਿਸਟਿਕ ਕੰਪਨੀ ਵੱਲੋਂ GTA ਦੇ ਏਰੀਆ ਦੇ ਵਿੱਚ ਲੋਕਲ ਕੰਮ ਕਰਨ ਦੇ ਲਈ ਏਜੰਟ, ਡਰਾਈਵਰ ਅਤੇ ਓਨਰ ਆਪਰੇਟਰ ਹਾਇਰ ਕੀਤੇ ਜਾ ਰਹੇ ਨੇ। 416-418-0706। 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। ਵਧੀਆ ਪੇ ਰੇਟ ਅਤੇ ਵੀਕਲੀ ਚੈੱਕ। ਜ਼ਿਆਦਾ ਜਾਣਕਾਰੀ ਦੇ ਲਈ ਕਾਲ ਕਰੋ 416-418-0706।
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ।
ਸਟੂਡੈਂਟ, ਬਿਜ਼ਨਸ ਵੀਜ਼ਾ ਯਾ ਕੋਈ ਆਨਾ ਚਾਹੇ ਵਿਜ਼ਿਟਰ,
ਬ੍ਰਦਰ ਕੋ ਬੁਲਾਨਾ ਹੈ ਯਾ ਆਨਾ ਚਾਹੇ ਸਿਸਟਰ।
CWC ਇਮੀਗ੍ਰੇਸ਼ਨ, CWC ਇਮੀਗ੍ਰੇਸ਼ਨ।
9056704444।
670-44-44 CWC ਇਮੀਗ੍ਰੇਸ਼ਨ, ਆਪਕੋ ਆਪਕੇ ਅਪਨੋ ਸੇ ਮਿਲਾਏ।
WTOR 770 ਤੋਂ ਸਟੂਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਖਬਰਸਾਰ ਪ੍ਰੋਗਰਾਮ ਸੁਬਾਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕੀਤਾ ਜਾਂਦਾ। ਜਿਸ ਤਰ੍ਹਾਂ ਅਸੀਂ ਕੱਲ ਅਨਾਊਂਸਮੈਂਟ ਕੀਤੀ ਸੀ ਕਿ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਮਹਿਮਾਨ ਹੋਣਗੇ NDP ਤੋਂ MPP, ਬ੍ਰੈਂਪਟਨ ਨੌਰਥ ਤੋਂ MPP ਕੈਵਨ ਯਾਰਡ ਜਿਹੜੇ ਪਿਛਲੀ ਟਰਮ ਦੇ ਵਿੱਚ ਇਲੈਕਟ ਹੋਏ ਸੀਗੇ ਅਤੇ ਇਸ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਹ ਕੰਟੈਸਟ ਨਹੀਂ ਕਰ ਰਹੇਗੇ। ਉਹਦਾ ਕੀ ਕਾਰਨ ਹੈ, ਉਹਦੀ ਕੀ ਵਜ੍ਹਾ ਹੈ, ਇਹ ਇਹਨਾਂ ਤੋਂ ਅਸੀਂ ਜਾਣਨਾ। ਬ੍ਰੈਂਪਟਨ ਨੌਰਥ ਜਿਹੜੀ ਕਿ ਸਾਡੇ ਪੰਜਾਬੀ ਭਾਈਚਾਰੇ ਦੀ ਇੱਕ ਵੱਡੀ ਪਾਪੂਲੇਸ਼ਨ ਹੈ, ਅਤੇ ਕੈਵਨ ਯਾਰਡ ਜਿਹੜੇ ਕਿ ਪੀਲ ਰੀਜਨ ਦੇ ਵਿੱਚ ਪਹਿਲੇ, ਬ੍ਰੈਂਪਟਨ ਦੇ ਵਿੱਚ ਪਹਿਲੇ ਬਲੈਕ MPP ਵਜੋਂ ਚੁਣੇ ਗਏ ਸੀਗੇ ਅਤੇ ਉਸ ਤੋਂ ਬਾਅਦ ਕਾਫੀ ਇਹਨਾਂ ਨੇ ਮਿਹਨਤ ਕੀਤੀ, ਕਾਫੀ ਕੰਮ ਲਗਾਤਾਰ ਕਰਦੇ ਆ ਰਹੇ ਨੇ, ਪਰ NDP ਵੱਲੋਂ ਇਸ ਵਾਰ ਇਹਨਾਂ ਨੂੰ ਅਗਲੀ ਵਾਰ ਰਨ ਕਰਨ ਨਹੀਂ ਦਿੱਤਾ ਜਾ ਰਿਹਾ। ਉਹਦੇ ਬਾਰੇ 'ਚ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਕਿ ਕੀ ਇਹ ਕਿਸ ਤਰ੍ਹਾਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਉਹਦੇ ਬਾਰੇ 'ਚ। ਕੈਵਨ, ਵੈਲਕਮ ਟੂ ਸ਼ੋਅ ਐਂਡ ਗੁੱਡ ਮਾਰਨਿੰਗ ਟੂ ਯੂ।
Good morning, Sat Sri Akal. Thank you so much, Jagdish, for having me on your program.
Sat Sri Akal, or Kevin, I just want you to adjust your mic here. So,
is that better? Is it much better?
It's better now.
Okay.
So let's talk about what happened, why you're not running this time for MPP.
Well, exactly. You know, I'm glad you allowed me to come to you on your program, because there's still a lot of people who aren't aware that my name's not going to be on the ballot come mm-hmm. June 2nd. So what happened was I was waiting for my nomination mm-hmm. because the election was coming up. And I received a phone call from the party on St. Patrick's Day, which was March 17th. Informing me that my nomination was going to be contested. So mm-hmm. not a regular nomination, a contested nomination. And they mentioned that a gentleman, an NDPer, Sandeep Singh, had put his papers in.
Mm-hmm.
He was vetted by the party. And as per the Constitution, anyone who's an NDPer in good standing, puts their paperwork in and passes the vetting, they can contest a sitting incumbent running for election. Mm-hmm. The Liberals don't allow it. The Conservatives don't allow it, but the NDP does allow it under their constitution.
Mm-hmm.
So the nomination, the election date for people to vote was April 4th, 5th, and 6th,
mm-hmm.
and the reveal would be on April the 7th.
So I want to know from you, did you know that your nomination is going to be contested? There's another person who is interested in it. There's another person who is signing members to run for this nomination. Did you know that?
No, I had no idea. The only time I found out was on March 17th. And interestingly, you mentioned that the deadline to sign up new members was March the 8th. So I found out after the deadline to sign
so
up new members.
So March 8th was the deadline to sign the members.
Exactly.
And on March 17th, you learn that your nomination is going to be contested.
Exactly. And I received from the party a list of the riding association members, about 250 people. So the idea was, it was called Get the Vote Out. So I would have to call all these members and get them to vote for me.
Mm-hmm.
So I received the list, and it's a large list, Jagdish. So mm-hmm. I had some volunteers helping me call, and we found so many inconsistencies with the list. We would find an email with five names attached, or some individuals would say, I've never been an NDP member.
Mm-hmm.
Other people would say, I've never handed in a donation to the NDP. So it was a lot of inconsistencies. So we flagged these names. We sent it back to the NDP, to the party, and said, there's something going on with these names here. So they went through, they removed some names, and they gave me another list and said, this is the final list, Kevin. These are the ones that you're going to have to use.
Mm-hmm.
And we still found inconsistencies with these. And we found out that in January and February this year, a lot of people were signed up for the riding.
Mm-hmm.
And I have no idea where these people came from, but they were signed
by
up.
By March 8th, another contestant, Sandeep Singh, must have submitted a lot of membership at that time, or must have signed a lot of membership who have submitted their membership. Did you learn that on March 8th there's some activities going on there, and there's something is going on to sign up the membership signing campaign is going on? Did you learn anything about it?
I didn't learn anything till St. Patrick's Day, till March 17th.
So
the idea is to sign up members throughout the four years.
When did you learn on March 17th? At that time, that date was already passed.
It had already passed. So I had received phone calls and emails from people when they found out there was a contested nomination, saying, Kevin, I'd like to help you. I want to vote for you. I want to sign up. And all I could say was, it's too late.
Mm-hmm.
The deadline has passed. Was March 8th. So I was behind the eight ball, and that's the one thing that bothers me about this whole situation, Jagdish, is that nobody came to me and gave me a heads up to say, Kevin, just to let you know, somebody's put their paperwork in. You might want to sign up some more members because it's going to be a contested nomination. I did not receive any heads up.
Obviously, if Sandeep Singh have submitted his applications, NDP party must know about it, that Sandeep Singh is working on it, and he's going to file his papers for his nominations and everything. So when did you learn about him that his application is accepted and he's going to be contesting candidates against Hugh in the nomination. When did you learn about it?
Oh, I learned about all of this on March 17th, St. Patrick's Day.
Before that, you had no idea.
I've never even met the gentleman. I had no idea. I was waiting for my regular nomination because we were getting close to the election. So I was surprised, like many other people.
It's a rare move. Any party does it rarely. Yeah, even NDP haven't done it many times, haven't opened up the nomination for any other sitting MPP, Sarah Singh or Gurratan Singh or anybody else, right? So it's a rare move, and how do you take it?
Well, you know, I'm disappointed. I would have rather have had 100,000 people in Brampton North determine my fate as opposed to 250 people at a riding association. I still have a lot of work to do for the community from now till June 2nd. I'm still the MPP till June 2nd. I'm leaving my options open. Mm-hmm. So there's other opportunities, but it is disappointing. I would have liked to have had my name on the ballot, but I'm not gonna dwell on it. I'm not the type of person to dwell on things like that. You learn from it's politics is what people say. You know, you have to realize that. So you learn from these things. Not something which I would have expected to happen. Like you said, it's very rare that a mm-hmm. sitting incumbent has a nomination contested. And the Liberals and Conservatives, they don't allow that.
Mm-hmm.
They don't allow that. And I know that the party has said in the last week or so that they are going to review this process, but it won't be till after June 2nd. They may decide to make sure this doesn't happen again.
How's your community, how are your supporters reacting to it?
They are visibly and emotionally upset. They're passionate out there. A lot of people have been calling, emailing, saying they're disappointed in what happened. They voted for me, not somebody else, to be their representative June 2nd. I'm a member of the Black Caucus. The Black Caucus members have all been pretty vocal as mm-hmm. well in the media. You may have read some of their statements. And the fact that I'm the first Black MPP in all of Peel Region.
Mm-hmm.
And so they're disappointed in all of that as well, too. So I understand there's a lot of passion out there in the community.
Mm-hmm.
Not just the Black community, the Punjabi community as well. So a lot of people who are supporters of mine are shocked that my name's not going to be on the ballot. So.
Have you spoke to the leader or the deputy leader, Sarah Singh or Andrea Horvath? She's the leader. Have you spoke to them?
I spoke with the leader, Andrea Horvath, the other day, and she thanked me for all the work that I've done in the community.
Mm-hmm.
Of course, trying to lower auto insurance, getting a third hospital, and all the great things. And yeah.
Kevin, I see that you're becoming emotional here. I think it's not easy for you. And how are your family responding to it?
Well, I've been speaking with my family the last little while, trying to decide next steps going forward. As I mentioned, there are lots of options. There's an election coming in October, so I might put my hat in there. I haven't decided for the municipal election. But right now, just focusing on the work to be done from now till June 2nd in terms of dealing with the constituents in my riding of Brampton North. So, yeah, it is something that I didn't expect, you know.
Okay.
Like I said, I'm not going to go cower in the corner mm-hmm. and sulk or whatever. There's work to be done, and there's other options. It's not the end of the world.
So, what do you think? Did they give you a fair chance? And is this move is fair? How do you rate it?
Well, you know, I'm not going to... I'll let the constituents of Brampton North answer that,
uh-huh.
and let them decide.
All right. Do you think the NDP's this move will turn a lot of NDP supporters to other parties?
Well, I'm not sure if that's going to happen. Like I said, we talked about earlier, a lot of people are passionate and disappointed in what happened. What they decide when they go to the polling booth is their decision. I mean, they'll have to vote with their conscience and how they decide to vote.
I've been talking to some of the NDP members that they are saying that from the party they are not giving their name. They said don't give us name, but they're saying the Cavan Yard was not an active MPP. He was not active in the community. So did they ever discuss with you? Did they ever tell you? Any party ever discuss with you, Kevin, we need to do things done. You got to work actively. You got to do this. You got to do that. Ever any time ever any conversation happened regarding this?
Yeah, that's actually the first I've heard about that, because I know, and you can ask many constituents, not just the party members, but many constituents that have been very active in the community. I go to all the events. I heard you talking about a flag raising ceremony. I go to all the events, not just in the black community, but in the Punjabi community. I'm the critic for auto insurance, so I've been active in trying to lower the auto insurance within Brampton. I've gone to the Brampton Civic Hospital, which is in my riding of Brampton North, trying to make sure we get rid of hallway medicine. So I live right across the street from the soccer center, and I talk to people every day. I was there almost weekly during COVID, when people were going to get their vaccinations. So I've been very active in the community. I have a great rapport with the councillors and the mayor. I get along with everybody there, as well as the police chief and the fire chief. So I can't really respond to that comment because I've been hearing the complete different.
Thank you, Gavin, for sparing some time and come on air and clear the situation here. So when you won in the last elections, we were happy that there's a diversity in the Brampton caucus, in the Brampton MPP's list there. So that was we celebrated it, but we're gonna lose you, and I don't know.
Well, I appreciate your comments, and you know, I'm not going anywhere. I'm still gonna be around. It's a matter. I just have to determine which role I'm going to be in. So I'm not going to be disappearing. You'll be seeing a lot of me.
All right. Thank you so much, Kevin.
Thank you. Sashri Kaal.
Sashri Kaal. ਤੋ ਜਿਹੜੇ ਪ੍ਰੋਗਰਾਮ ਖਬਰ ਸਾਰਦੇ ਨਾਲ ਸੋ 8 ਤੋਂ 10 ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਕੈਬਨ ਯਾਰਡ ਜਿਹੜੇ ਕਿ ਬ੍ਰੈਂਪਟਨ ਨਾਰਥ ਤੋਂ ਐਨਡੀਪੀ ਦੇ ਸਿਟਿੰਗ ਐਮਪੀਪੀ ਨੇ ਔਰ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਮਾਰਚ 8 ਨੂੰ ਮੈਂਬਰਸ਼ਿਪ ਦੀ ਡੇਟ ਕੱਟ ਆਫ ਸੀ ਤੇ ਮਾਰਚ 17 ਨੂੰ ਇਹਨਾਂ ਨੂੰ ਦੱਸਿਆ ਗਿਆ ਕਿ ਤੁਹਾਡੀ ਨੋਮੀਨੇਸ਼ਨ ਕੰਟੈਸਟ ਕਰਨ ਦੇ ਲਈ ਇੱਕ ਹੋਰ ਕੈਂਡੀਡੇਟ ਹੈ ਤੇ ਮਾਰਚ 17 ਤੋਂ ਫਿਰ ਅੱਗੇ ਜਿਹੜੀ 3 ਦਿਨ ਵੋਟਿੰਗ ਹੋਈ ਹੈ ਔਰ ਇਹ ਵੀ ਇਹਨਾਂ ਨੇ ਕਲੀਅਰ ਕੀਤਾ ਕਿ ਜਿਹੜੀਆਂ ਇਹ ਮੈਂਬਰ ਬਣਾਏ ਗਏ ਨੇ ਲਾਰ ਆਫ ਇਨਕਨਸਿਸਟੈਂਸੀ ਸੀ ਇਹਨਾਂ ਮੈਂਬਰਸ ਦੇ ਵਿੱਚ ਔਰ ਉਹਨਾਂ ਦੇ ਫੋਨ ਨੰਬਰ ਤੇ ਈਮੇਲਸ ਵਗੈਰਾ ਵੀ ਸਹੀ ਨਹੀਂ ਸੀਗੇ ਸੋ ਉਹਨਾਂ ਸਾਰੇ ਮੈਂਬਰਸ ਨੂੰ ਜਦੋਂ ਇਹਨਾਂ ਨੇ ਕਾਲ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਕਦੇ ਵੀ ਮੈਂਬਰਸ਼ਿਪ ਸਾਈਨ ਨਹੀਂ ਕੀਤੀ ਗੀ ਸੋ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੇ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਇੱਕ ਕੰਸਪਾਇਰੇਸੀ ਡੂ ਯੂ ਥਿੰਕ ਇਟਸ ਅ ਕੰਸਪਾਇਰੇਸੀ ਔਰ ਸਮਥਿੰਗ ਕਾਲਡ ਅ ਕੰਸਪਾਇਰੇਸੀ
ਆਲ ਆਈ ਨੋ ਇਜ਼ ਇਟ ਵਾਸ ਅਨਯੂਜੂਅਲ ਵਾਟ ਹੈਪਨਸ ਐਂਡ ਆਲ ਲੈਟ ਅਦਰਸ ਡਿਟਰਮਾਈਨ ਦੈਟ
ਆਲ ਰਾਈਟ ਸੋ ਕੁਛ ਇਸ ਤਰ੍ਹਾਂ ਦਾ ਹੋਇਆ ਇਹਨਾਂ ਦੇ ਨਾਲ ਕਿ ਇਹ ਹੁਣ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਐਮਪੀਪੀ ਦੇ ਐਨਡੀਪੀ ਵੱਲੋਂ ਨਹੀਂ ਰਨ ਕਰਨਗੇ ਕਰ ਸਕਣਗੇ ਥੈਂਕ ਯੂ ਕੈਵਨ ਸੋ ਆਓ ਹੁਣ ਪ੍ਰੋਗਰਾਮ ਦਾ ਸਮਾਂ ਵੀ ਲਗਭਗ ਸਮਾਪਤੀ ਵਾਲਾ ਹੈ ਤੇ ਔਰ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਕੈਲੇਡਨ ਸਬਜ਼ੀ ਫਾਰਮ ਵੱਲੋਂ ਸਹਿਯੋਗ ਦਿੱਤਾ ਗਿਆ ਕੈਲੇਡਨ ਸਬਜ਼ੀ ਫਾਰਮ 905-840-9000 ਇਹਨਾਂ ਦਾ ਫੋਨ ਨੰਬਰ ਹੈ ਚੈਟਰ ਮੋਬਾਈਲ 379 ਮੇਨ ਸਟਰੀਟ ਨਾਰਥ ਬ੍ਰੈਂਪਟਨ ਤੋਂ ਤੁਹਾਨੂੰ ਸੇਵਾਵਾਂ ਆਪਣੀਆਂ ਪ੍ਰਦਾਨ ਕਰਦੇ ਨੇ $50 ਦੀ ਡੀਲ ਲੈਣ ਦੇ ਉੱਤੇ ਤੁਹਾਨੂੰ ਇੱਕ ਸੈਮਸੰਗ ਦਾ J3 ਫੋਨ ਆ ਜਿਹੜਾ ਉਹ ਵੀ ਮਿਲ ਜਾਵੇਗਾ ਇਸ ਤੋਂ ਇਲਾਵਾ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਹਿਕ ਭਟਨਾਗਰ 647-2023 ਇਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਜਸਵੀਰ ਹੁੰਦਲ ਕੈਨੇਡਾ ਕੰਜ਼ੂਮਰ ਕੇਅਰ ਅਸਿਸਟੈਂਟ 416-502-3100 ਜਸਵੀਰ ਹੁੰਦਲ ਜੀ ਦਾ ਨੰਬਰ ਹੈ ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬਿਆਨਾ 905-452-0000 ਤੇ ਇੰਸ਼ੋਰੈਂਸ ਦੇ ਲਈ ਪਵਨ ਸਿੱਧੂ ਜੀ ਦਾ ਨੰਬਰ 647-620-9904 647-620-9904 ਦੇਵਾ ਗਿਆ ਫਿਰ ਮਿਲਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ
The views expressed on the preceding program may not necessarily be those of the owner or management of WTOR radio station.
Bank Alfala pesh karta hai Roshan Digital Account. Ab Bairun Mulk Mukim Pakistani, ye account fauri digitally khulwa sakte hain. Abhi www.bankalfala.com visit karein, aaj hi apna Roshan Digital Account khulwaein. इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके ये बैंकिंग का नया अंदाज है और एक नए दौर का आगाज है बैंक अलफला रोशन मुस्तकबिल डिजिटल पाकिस्तान
इस हफ्ते इफ्तार रेडी करें बड़ी सेविंग्स के साथ फूड बेसिक्स में आए और पाए गेल्डा नूर राइस 699 हैंस और खास दही सीडर हलाल और सीडर फिनिशिया योगर्ट 199 लो हो गई इफ्तार रेडी और लो हो गई सेविंग्स फूड बेसिक्स वेयर यू ऑलवेज गेट मोर फॉर लेस
ਮਿਸੀਸਾਗਾ ਦੇ ਸਭ ਤੋਂ ਸ਼ਾਨਦਾਰ ਸਕੁਅਰ ਵਨ ਏਰੀਆ ਚ ਐਮ ਸਿਟੀ ਦਾ ਪੰਜਵਾਂ ਟਾਵਰ ਐਮ ਸਿਟੀ 5 ਰਿਲੀਜ਼ 36 ਸਟੋਰੀ ਬਿਲਡਿੰਗ ਅਫੋਰਡੇਬਲ ਪ੍ਰਾਈਸਿਸ ਐਕਸਟੈਂਡਡ ਡਿਪੋਜ਼ਿਟ ਫ੍ਰੀ ਅਸਾਈਨਮੈਂਟ ਫ੍ਰੀ ਪਲਾਂਸਿਸ ਤੇ ਆਕੂਪੈਂਸੀ 227 ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ ਹਾਈਵੇ 403 ਤੇ ਫਿਊਚਰ LRT ਲਾਈਨ ਦੇ ਨੇੜੇ ਤੇ ਬਿਲਡਿੰਗ ਦੇ ਸਾਊਥ ਵਾਲੇ ਪਾਸੇ ਤੋਂ ਲੇਕ ਦਾ ਨਜ਼ਾਰਾ ਤਾਂ ਹੈਗਾ ਹੀ ਹੈਗਾ ਮਾਰਕੀਟ ਥੱਲੇ ਉੱਤੇ ਜਾਣ ਦੀਆਂ ਭਵਿੱਖਵਾਣੀਆਂ ਸੁਣਦੇ ਸੁਣਦੇ ਕਿਤੇ ਇਨਵੈਸਟਮੈਂਟ ਦਾ ਇਹ ਸੁਨਹਿਰੀ ਮੌਕਾ ਨਾ ਖੁੰਝਾ ਦਿਓ ਯੂਨਿਟ ਥੋੜੇ ਨੇ ਛੇਤੀ ਵਿਕ ਜਾਣੇ ਆ ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
Asking you to wipe a tear and put a smile upon those who need it most. I'm asking you to be that hero, and especially when it's the catable, and indeed you can give from that charity, the sadaqah.
Please do support this effort of Indus Hospital.
Donate to Indus Hospital and Health Network today so we can continue our mission of providing free medical care across Pakistan.
To donate, call 289-309-3895 or online at indushospital.ca.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ